ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜਮਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਕ ਉਚਰੇ ਸ਼ਾਸਤਰ ਖੱਟ ਤਿੰਨ ਗਿਰਨ ਚੜ ਜਾਏ ਅੰਧ ਰੱਖੇ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਵੜ ਭਾਗੇ ਹੋ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਜ ਕੇ ਸੋਦਾਰਾ ਰਾਸਾ ਜੀ ਦਾ ਪਾਠ ਸਰਨ ਕੀਤਾ ਹੈ। ਸੁਭਾਅ ਹੁਣ ਕੁਝ ਸਮਾਂ ਗੁਰੂ ਕੇ ਇਤਿਹਾਸ ਦੀ ਕਥਾ ਹੋਵੇਗੀ, ਫਿਰ ਤੀਆਂ ਗਾਗਰ ਕਰਕੇ ਆਪਦੇ ਵੱਡਿਆਂ ਦਾ ਇਤਿਹਾਸ ਸਰਨ ਕਰਕੇ ਆਪਦਾ ਜੀਵਨ ਸਫਲ ਬਣਾਉਣਾ ਕਰੋ। ਉਹਨਾਂ ਗੁਰੂ ਕੇ ਪਿਆਰਿਆਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਗੁਰੂ ਘਰ 'ਤੇ ਲਾਈ ਹੈ, ਗੁਰੂ ਘਰ ਦੀ ਪਵਿੱਤਰਤਾ 'ਤੇ ਜਿਨ੍ਹਾਂ ਦਿਨਾਂ 'ਚ ਸਿੱਖਾਂ ਦੇ ਸਿਰਾਂ ਦਾ ਮੁੱਢ ਪੈਂਦਾ ਸੀ ਉਹਨਾਂ ਦਿਨਾਂ ਵਿੱਚ ਵੀ ਗੁਰੂ ਘਰ ਦੀ ਬੇਅਦਬੀ ਨਹੀਂ ਹੁੰਦੀ। ਉਸ ਜਰਨੈਲ ਗੁਰੂ ਕੇ ਪਿਆਰਾ ਭਾਈ ਮਹਿਤਾਬ ਸਿੰਘ ਜੀ ਮੀਰਾਂ ਕੋਟ ਵਾਲਾ ਜੋ ਕੱਲ੍ਹ ਇੱਥੇ ਕਥਾ ਆਈ ਸੀ, ਭਾਈ ਬਲਾਕਾ ਸਿੰਘ ਜੀ ਜਾ ਕੇ ਮਿਲਿਆ ਬੀਕਾਨੇਰ ਦੇ ਵਿੱਚ ਜਾ ਕੇ ਖਾਲਸੇ ਪੰਥ ਨੂੰ, ਜਿੱਥੋਂ ਹਰਿਮੰਦਰ ਸਾਹਿਬ ਤੋਂ ਵੇਖ ਕੇ ਗਿਆ ਕੰਜਰੀ ਦਾ ਨਾਚ ਹੁੰਦਾ ਉਹ ਮੱਸਾ ਰੰਗੜ ਹੁੱਕਾ ਪੀਣ ਡਿਆ ਹੋਇਆ, ਨਾਲ ਸ਼ਰਾਬਾਂ ਪੀਂਦਾ ਮੰਜਾ ਡਾਇਆ ਹੋਇਆ ਮਹਾਰਾਜ ਜੀ ਹਜ਼ੂਰੀ ਵਿੱਚ, ਐਸ ਦੀ ਅਵਸਥਾ ਵੇਖ ਕੇ ਭਾਈ ਬਲਾਕਾ ਸਿੰਘ ਜੀ ਖਾਲਸੇ ਪੰਥ ਕੋ ਗਿਆ। ਜੋ ਉਹਨਾਂ ਜੰਗਲਾਂ 'ਚ ਰਿਹਾ ਕਰਦਾ ਸੀ ਖਾਲਸਾ ਪਿੰਡਾਂ 'ਚ ਨਹੀਂ ਰਹਿ ਸਕਦਾ, ਭੁੱਖ 'ਤੇ ਕੱਟ ਕੇ ਵੀ ਗੁਰਸਿੱਖੀ 'ਚ ਕਾਇਮ ਰਹਿੰਦਾ ਸੀ। ਸੋ ਉਹਨਾਂ ਦੇ ਕੋਲ ਜਾ ਕੇ ਦੱਸਿਆ ਗੱਲ ਦੀ ਕਥਾ ਯਾਦ ਸਰਨ ਕੀਤਾ। ਭਾਈ ਬਲਾਕਾ ਸਿੰਘ ਦਾ ਜੱਸੇ ਭਾਈ ਸੁਲਤਾਪ ਸਿੰਘ ਜੋ ਮੈਂ ਵੇਖਿਆ ਮੇਰੇ ਕੋਲ ਵੇਖ ਕੇ ਦੱਸ ਨਹੀਂ ਹੁੰਦਾ, ਜੋ ਹਰਿਮੰਦਰ ਸਾਹਿਬ ਵਿੱਚ ਕੰਜਰੀ ਦਾ ਨਾਚ ਹੋ ਰਿਹਾ, ਸ਼ਰਾਬਾਂ ਦੇ ਦੌਰ ਚੱਲਦੇ ਆ, ਜੇ ਮੈਂ ਦੱਸਦਾ ਹੈ ਤੇ ਜ਼ਬਾਨ ਵਿੱਚੋਂ ਕੱਢਦਾ ਤੇ ਗਲਾ ਵੀ ਬੰਦਾ, ਸੋ ਰਹਿ ਵੀ ਨਹੀਂ ਹੁੰਦਾ ਦੱਸਣ ਤੋਂ ਕਹਿੰਦਾ। ਇਸ ਤਰ੍ਹਾਂ ਕਰਕੇ ਭਾਈ ਮਹਿਤਾਬ ਸਿੰਘ ਨੂੰ ਪੰਥ ਵਿੱਚ ਜਾਣ ਕੇ ਦੱਸਣਾ ਕੀਤਾ। ਉਸ ਵਿੱਚ ਜਥੇਦਾਰ ਨੇ ਕਿਹਾ ਉੱਠੋ ਕੁਝ ਉਹਦਾ ਉੱਠੋ ਕੋ ਗੁਰੂ ਦਾ ਪਿਆਰਾ ਉਸ ਭਾਪੀ ਦਾ ਸਿਰ ਵੱਢ ਕੇ ਲਿਆਓ, ਇੱਥੇ ਕਥਾ ਆਈ ਸੀ, ਆਓ ਗੁਰੂ ਕੇ ਪਿਆਰਿਓ ਪਿਆਰ ਨਾਲ ਸਰਵ ਕਰਕੇ ਆਪਦੀ ਵੱਡਿਆਂ ਦਾ ਇਤਿਹਾਸ ਪਤਾ ਲੱਗਦਾ ਕਿ ਸਾਡੇ ਵੱਡੇ ਗੁਰੇ ਗੁਰੂ ਵਾਸਤੇ ਕਿੰਨਾ ਕੁਛ ਕਰਦੇ ਰਹਿ। ਮੈਂ ਅੱਜ ਹੀ ਬਚਨ ਗਾ ਰਿਹਾ ਸਾਂ ਕਿ ਖਾਲਸੇ ਨੇ ਜਿੰਨਾ ਚਿਰ ਆਪਦਾ ਦੇਸ਼ ਆਜ਼ਾਦ ਨਹੀਂ ਹੋਇਆ ਉਹਨਾਂ ਚ ਤੇਗ ਮਿਆਂ ਨੇ ਨਹੀਂ ਪਾਈ, ਭਾਵੇਂ ਜੰਗਲਾਂ ਚ ਰਹਿ ਭੁੱਖਾਂ ਤੇਹਾਂ ਕੱਟੀਆਂ, ਪਰ ਫਿਰ ਵੀ ਬਦਾਰੀ ਵਰਗੇ ਲੁੱਟਣ ਆਉਂਦੇ ਸਨ ਤੇ ਉਹਨਾਂ ਚੋਂ ਰਾਹ ਚੋਂ ਜਾਂਦਿਆਂ ਲੁੱਟ ਖੋਜੀ ਖੋ ਲੈਂਦੇ ਸੀ ਕਿ ਸਾਡੇ ਦੇਸ਼ ਦੀ ਜਿੱਤ ਹੈ, ਸਾਡੇ ਦੇਸ਼ ਦਾ ਤਾਨ ਹੈ ਭਾਈ, ਅਸੀਂ ਨਹੀਂ ਬਾਹਰ ਜਾਣ ਦੇਣਾ। ਸੋ ਉਹਨਾਂ ਸੂਰਬੀਰਾਂ ਯੋਧਿਆਂ ਦਾ ਇਤਿਹਾਸ ਗੁਰੂ ਕੇ ਪਿਆਰਿਓ ਭਾਈ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਦੀ ਧਰਮ ਦੇ ਖਾਤੇ ਲਾਈ ਆ। ਸੋ ਸੁਣ ਕਰਕੇ ਆਪਦੀਆਂ ਬਿਰਤੀਆਂ ਜਿਹੜੀਆਂ ਉਗਾਗਰ ਕਰੋ, ਵਾਹਿਗੁਰੂ ਨਾਲ ਜੋੜੋ, ਗੁਰੂ ਕਾ ਇਤਿਹਾਸ ਸਰਮ ਕਰਕੇ ਆਪਦਾ ਜੀਵਨ ਸਫਲ ਬਣਾਉਣਾ ਕਰੋ।
ਮਹਤਾਬ ਸਿੰਘ ਸੁਣ ਗੁੱਸਾ ਖਾਇਆ,
ਇਹ ਜਦੋਂ ਗੱਲ ਸੁਣੀ ਬਲਾਕਾ ਸਿੰਘ ਕੋਲੋਂ ਕਿ ਹਰਿਮੰਦਰ ਸਾਹਿਬ ਵਿੱਚ ਕੰਜਰੀ ਦਾ ਨਾਚ ਹੁੰਦਾ, ਸ਼ਰਾਬ ਦਾ ਦੌਰ ਚੱਲਦਾ, ਹੁੱਕਾ ਪੀਂਦਾ, ਮੰਜਾ ਡਾਹਿਆ ਹੋਇਆ, ਇਹ ਗੱਲ ਸੁਣ ਕੇ ਭਾਈ ਮਹਤਾਬ ਸਿੰਘ ਨੂੰ ਬਹੁਤ ਕ੍ਰੋਧ ਗੁੱਸਾ ਆਇਆ, ਗੁੱਸਾ ਕ੍ਰੋਧ ਕਾਲੀ ਗੱਲ ਸਾਹਿਬ ਕ੍ਰੋਧ ਵਿੱਚ ਤੇ ਕਹਿੰਦਾ ਹੈ ਕਿ ਸੂਰਬੀਰਤਾ 'ਚ ਕੀ ਫਰਕ ਹੈ। ਇੱਕ ਸਿੰਘ ਨੇ ਸਵਾਲ ਕੀਤਾ ਕਿ ਜਿਹੜਾ ਕ੍ਰੋਧ ਹੈ ਇਹਦੇ ਵਿੱਚ ਅਤੇ ਸੂਰਬੀਰਤਾ 'ਚ ਕੀ ਫਰਕ ਹੈ। ਮੈਂ ਕਿਹਾ ਕ੍ਰੋਧ ਹੈ ਇਹ ਹੁੰਦਾ ਕਿਸੇ ਗਰੀਬ ਉੱਤੇ ਵਰਤਿਆ ਜਾਣਾ, ਗਰੀਬ ਨੂੰ ਗਾਲ ਕੱਢ ਦੇਣੀ ਕ੍ਰੋਧ ਜਾਣ ਕੇ, ਕਿਸੇ ਗਰੀਬ ਨੂੰ ਚਪੇੜ ਮਾਰ ਦੇਣੀ ਇਹ ਕ੍ਰੋਧ ਹੈ। ਸੂਰਬੀਰਤਾ ਹੈ ਗਰੀਬ ਦੇ ਧੱਕਾ ਹੁੰਦਾ ਉੱਥੇ ਡਟ ਜਾਣਾ, ਗਰੀਬ ਦੀ ਰੱਖਿਆ ਕਰਨੀ, ਚਾਹੇ ਭਾਵੇਂ ਕਿੰਨਾ ਵੀ ਜਾਨ ਵੀ ਜਾਂਦੀ ਰਹਿ। ਆਪਾਂ ਕਥਾ ਚ ਤਾਂ ਦੱਸ ਰਿਹਾ ਸਾਂ ਜਦੋਂ ਪਹਿਲੀ ਜੰਗ ਹੋਈ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਅੰਮ੍ਰਿਤਸਰ ਸਾਹਿਬ ਬਾਜ ਤੋਂ ਹੋਈ ਹੈ, ਸ਼ਾਹਜਹਾਂ ਦਾ ਬਾਜ ਉੱਡ ਕੇ ਆ ਗਿਆ ਤੇ ਸਤਿਗੁਰ ਨੇ ਬਾਜ ਨੂੰ ਆਪਣਾ ਬਾਜ ਛੱਡਿਆ, ਉਹ ਬਾਜ ਨੇ ਬਾਜ ਨੂੰ ਫੜ ਕੇ ਥੱਲੇ ਲੈਂਦਾ, ਬਾਜ ਫੜ ਲਿਆ ਮਹਾਰਾਜ ਜੀ ਨੇ। ਸ਼ਾਹਜਹਾਂ ਦੀ ਫੌਜਾਂ ਦੇ ਸਿਪਾਹੀ ਆਏ ਕਿ ਮਹਾਰਾਜ ਜੀ ਤੇ ਬਾਜ ਤਾਂ ਰਾਜੇ ਦਾ ਸ਼ਾਹਜਹਾਂ ਦਾ ਬਾਜ ਹੈ, ਦੇ ਦਿਓ। ਸਦੂਏ ਨਹੀਂ ਭਾਈ, ਇਹ ਜਨਵਰੀ ਜਾਨਵਰ ਆ, ਜੰਗਲੀ ਜਾਨਵਰ ਆ, ਜੰਗਲੀ ਜਾਨਵਰ ਜਿਹੜਾ ਫਾੜੇ ਉਹਦਾ ਹੁੰਦਾ ਵਾ, ਇਹ ਕਿਸੇ ਦਾ ਉਮਰ ਕੀ ਯਤ ਨਹੀਂ, ਇਹ ਜੰਗਲ ਦਾ ਜਾਨਵਰ ਆ, ਅਸਾਂ ਫੜ ਲਿਆ ਸਾਡਾ ਹੈ। ਉਹਨੇ ਕਿਹਾ ਨਹੀਂ ਮਹਾਰਾਜ, ਇਹ ਸ਼ਾਹਜਹਾਂ ਦਾ ਬਾਜ ਆ, ਰਾਜੇ ਦਾ ਬਾਜ ਆ, ਕਿਤੇ ਲੜਾਈ ਹੋਊ ਝਗੜਾ ਹੋਵੇਗਾ। ਸਭ ਠੀਕ ਹੈ, ਅਸੀਂ ਜੰਗਲਾਂ ਨੂੰ ਤਿਆਰ ਹਾਂ, ਆ ਜਾਵੇ। ਸਿਪਾਹੀ ਵਾਪਸ ਮੁੜ ਗਿਆ। ਉਸ ਤੋਂ ਬਾਅਦ ਕੁਛ ਸਿਆਣੇ ਸਿੰਘ ਸੀ, ਉਹਨਾਂ ਕੀਤੀ ਬੇਨਤੀ ਕੀਤੀ, ਮਹਾਰਾਜ ਗੱਲ ਤੇ ਬਾਜ ਦੀ ਹੈ, ਜਾਨਵਰ ਦੀ ਗੱਲ ਹੈ, ਜਾਨਵਰ ਤੋਂ ਝਗੜਾ ਹੋਊਗਾ, ਲੜਾਈ ਹੋਵੇਗੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਗੱਲ ਜਿਹੜੀ ਹੈ ਬਾਜ ਦੀ ਨਹੀਂ ਗੀ, ਗੱਲ ਵੱਡੀ ਹੈ, ਮੇਰੇ ਪਿਤਾ ਨੂੰ ਇਹਦੇ ਪਿਤਾ ਨੇ ਸ਼ਹੀਦ ਕੀਤਾ ਹੈ ਤੇ ਅਸਾਂ ਉਹਦਾ ਬਦਲਾ ਲੈਣਾ, ਅਸੀਂ ਬਦਲਾ ਲੈਣਾ, ਉਹ ਚੜ ਕੇ ਆਵੇਗਾ ਮਾਰੀਏ ਉਹਦਾ ਪੁੰਨ ਲੱਗਦਾ, ਜੇ ਕਿਸੇ ਨੂੰ ਘਰ ਜਾ ਕੇ ਮਾਰੀਏ ਉਹਦਾ ਪਾਪ ਲੱਗਦਾ, ਜੇ ਚੜ ਕੇ ਆਵੇਗਾ ਉਹਨੂੰ ਮਾਰਨਾ ਪੁੰਨ ਆ। ਇਹ ਗੱਲ ਬਾਜ ਦੀ ਨਹੀਂ ਗੀ, ਸਵੇਦਾਂ ਕਰਕੇ ਬਾਪ ਪਹਿਲੇ ਜੋ ਜੰਗ ਹੋਈ ਹੈ, ਪਹਿਲੀ ਜੰਗ ਇਹ ਬਾਜ ਤੋਂ ਹੋਈ ਹੈ। ਸਤਿਗੁਰੂ ਜੀ ਬਾਜ ਨੂੰ ਨਾਲ ਲੈ ਕੇ ਅੰਮ੍ਰਿਤਸਰ ਆ ਗਏ। ਅਗਲੇ ਦਿਨ ਫਿਰ ਫੌਜਾਂ ਉੱਥੋਂ ਚੜ ਕੇ ਆਈਆਂ ਤੁਰਕਾਂ ਦੀਆਂ ਲਾਹੌਰੋਂ, ਉਹ ਫੌਜਾਂ ਇਸ ਏਰੀਏ ਜਾਣ ਉਤਰੀਆਂ, ਖਿਆਲਾ ਵਗੈਰਾ ਸਾਡਾ ਪਿੰਡ ਪੈਂਦਾ, ਨਾਲ ਖੁਹਾੜੀ ਤੇ ਨਾਲ ਭਿੱਟੇ ਵੱਡ ਚੈਨਪੁਰ ਰਾਮ ਤੀਰਥ, ਇਸ ਏਰੀਏ ਚ ਉਹਨਾਂ ਫੌਜਾਂ ਲਾਹੌਰੋਂ ਚਾੜੀਆਂ ਤੇ ਸ਼ਾਮਾਂ ਨੂੰ ਰੋਡੇ ਵੇਲੇ ਇੱਥੇ ਆਣ ਕੇ ਉਤਰੀਆਂ। ਉਹਨਾਂ ਆਣ ਕੇ ਬਹੁਤ ਜ਼ੁਲਮ ਕੀਤਾ, ਗਾਈਆਂ ਲਾਲ ਕਰਤੀਆਂ, ਹੋਰ ਲੋਕਾਂ ਦੀਆਂ ਬੀਤੀਆਂ ਕੀਤੀਆਂ ਬਹੁਤ। ਉਹ ਜੁਰਮ ਜਦੋਂ ਕੀਤਾ ਹੈ ਤੇ ਉਸ ਵੀ ਭਾਈ ਝੰਡਾ ਸਿੰਘ ਸ਼ਹੀਦ, ਬਾਬਾ ਜਿੱਤ ਮੱਲ ਸ਼ਹੀਦ ਸਾਡੇ ਨਾਲ ਕਰਦਾ ਹੋਇਆ, ਬਾਬਾ ਝੰਡਾ ਸ਼ਹੀਦ ਇਹ ਚੈਨਪੁਰ ਦਾ ਹੋਇਆ, ਬਾਬਾ ਜਾਗੋ ਸ਼ਹੀਦ ਇਹ ਖੁਆਰੀ ਦਾ। ਇਹ ਬਾਬਾ ਝੰਡਾ ਸ਼ਹੀਦ ਨੇ ਵੇਖਿਆ ਜੁਰਮ ਹੁੰਦਾ ਗਰੀਬਾਂ ਦੇ, ਇਹ ਭਾਵੇਂ ਸਾਰਾ ਪਿੰਡ ਨਹੀਂ ਉੱਠਿਆ, ਇਕੱਲਾ ਉੱਠ ਬੈਠਾ, ਵੇਖਿਆ ਮੈਂ ਨਹੀਂ ਜੁਰਮ ਹੁੰਦਾ ਵੇਖ ਸਕਦਾ, ਜੀਂਦਿਆਂ ਨਹੀਂ ਵੇਖ ਸਕਦੇ ਜੁਰਮ ਹੁੰਦਾ ਅਸੀਂ। ਇਹ ਬਾਬਾ ਝੰਡਾ ਸ਼ਹੀਦ ਜੀ ਉੱਠਿਆ ਨਗਰ ਚੋਂ, ਲੜਦਾ ਲੜਦਾ ਪਿੰਡੋਂ ਨਿਕਲਦਿਆਂ ਸ਼ਹੀਦ ਹੋ ਗਿਆ, ਸਿਰ ਲੈ ਗਿਆ। ਫਿਰ ਬਾਬਾ ਝੰਡਾ ਸ਼ਹੀਦ ਸਿਰ ਲੱਥੇ ਲੜਨਾ ਸ਼ੁਰੂ ਕਰਦਾ, ਸਿਰ ਲੱਥੇ ਲੜਨ ਲੱਗਾ, ਫੌਜਾਂ ਭੱਜ ਉੱਠੀਆਂ। ਫਿਰ 2 ਕਿਲੋਮੀਟਰ ਮਗਰ ਭੱਜਿਆ, ਉੱਥੇ ਜਾ ਕੇ ਜੌਂਗੜਾ ਮਾਰਿਆ। ਇਸੇ ਤਰ੍ਹਾਂ ਬਾਬਾ ਦਿੱਤਮਲ ਸ਼ਹੀਦ ਜਿਹੜਾ ਖਿਆਲੇ ਵਾਲਾ, ਉਹ ਵੀ ਪਿੰਡ ਦੇ ਵਿੱਚ ਸ਼ਹੀਦ ਹੋ ਗਿਆ, ਉੱਥੇ ਬਹੁਤ ਸਥਾਨ ਵੱਡਾ ਬਣਿਆ ਹੋਇਆ। ਉਹਦਾ ਸਿਰ ਵੀ ਪਿੰਡ ਚ ਰਹਿ ਗਿਆ, ਫਿਰ ਸਿਰ ਉੱਥੇ ਲੜਨ ਲੈ ਗਿਆ, ਫਿਰ ਥੋੜੀ ਦੂਰ ਜਾ ਕੇ ਬਾਂਹ ਲੈ ਗਈ, ਇੱਕੇ ਬਾਂਹ ਲੜਦਾ, ਫਿਰ ਫੌਜਾਂ ਭੱਜੀਆਂ ਦਾ ਮਗਰ ਭੱਜਿਆ, ਕਿਲੋਮੀਟਰ ਦਿੱਤਿਆਂ ਨਹੀਂ ਪੈਂਦੀ, ਉੱਥੇ ਜਾ ਕੇ ਉਹਨੇ ਚੌਂਗੜਾ ਮਾਰਿਆ। ਭਾਵੇਂ ਸਾਰਾ ਪਿੰਡ ਵੇਖ ਕੇ ਨਹੀਂ ਉੱਠਿਆ, ਗੁਰੂ ਕੇ ਪਿਆਰੇ ਜਿਹਨਾਂ ਨੂੰ ਅਣਖ ਸੀਗਾ, ਵੇਖ ਕੇ ਜੁਰਮ ਨਹੀਂ ਜਰ ਸਕੇ, ਉਹਨਾਂ ਕਿਹਾ ਅਸੀਂ ਜੁਰਮ ਵੇਖ ਕੇ ਨਹੀਂ ਜਰ ਸਕਦੇ। ਮਹਾਂਪੁਰਖ ਕਹਿੰਦੇ ਹੁੰਦੇ ਜੇ ਗੁਰੂ ਕੇ ਪਿਆਰਾ ਜਿਹਨਾਂ ਦਾ ਸੂਰਬੀਰਤਾ ਉਹ ਜੁਰਮ ਵੇਖ ਕੇ ਨਹੀਂ ਜਰਦਾ, ਜੁਰਮ ਵੇਖਣਾ ਹੀ ਪਾਪ ਗਿਣਦਾ। ਸੋ ਏਦਾਂ ਕਰਕੇ ਗੁਰੂ ਕੇ ਪਿਆਰਿਆਂ ਜਦੋਂ ਵੇਖਿਆ ਜੁਰਮ ਹੁੰਦਾ ਹਰਿਮੰਦਰ ਸਾਹਿਬ, ਭਾਈ ਜੀ ਕਹਿੰਦੇ ਕਿ ਉਸੇ ਵੇਲੇ ਭਾਈ ਮਹਤਾਬ ਸਿੰਘ ਦੀ ਸੂਰਬੀਰਤਾ ਆ ਗਈ। ਉਹਨੂੰ ਸੂਰਬੀਰਤਾ ਕਹਿੰਦੇ ਆ ਕਿ ਸੂਰਮਿਆਂ ਦਾ ਕੰਮ ਹੈ ਜੁਰਮ ਵੇਖ ਕੇ ਨਹੀਂ ਜਰਨਾ। ਜਦੋਂ ਹਰਿਮੰਦਰ ਸਾਹਿਬ ਜੀ ਅਸੀਂ ਕੌਤਕ ਸੁਣਿਆ ਕਿ ਹਰਿਮੰਦਰ ਸਾਹਿਬ ਜੀ ਨਾਚ ਹੋ ਰਿਹਾ, ਕੰਜਰੀ ਦਾ ਸ਼ਰਾਬ ਦਾ ਦੌਰ ਚੱਲ ਰਿਹਾ ਹੋਇਆ, ਤੇ ਵੇਂਦਿਆਂ ਸਾਰੀ ਸੁਣਦਿਆਂ ਸਾਰੀ ਇਕਦਮ ਨੂਮ ਨੂਮ ਉਹਦਾ ਜਿਹੜਾ ਖਿੜ ਗਿਆ, ਨੂਮ ਨੂਮ ਜਾ ਗੁੱਸੇ ਚ ਭਾਵ ਜੋਸ਼ ਆ ਗਿਆ।
ਜਨ ਕਰ ਬਿਸੂ ਡਾਂਗ ਲਗਾਇਆ,
ਜਨ ਕਰ ਬਿਸੂ ਡਾਂਗ, ਬਿਸੂ ਕਹਿੰਦੇ ਹੈ ਠੋਏ ਨੂੰ, ਜਿਵੇਂ ਠੂਹਾਂ ਡੰਗ ਮਾਰਦਾ ਤੇ ਠੂਹੇ ਦੀ ਬਹੁਤ ਦਰਦ ਹੁੰਦੀ ਹੈ, ਠੂਹਾਂ ਜਿਹਨੂੰ ਲੜਿਆ ਉਹਨੂੰ ਪਤਾ ਹੁੰਦਾ, ਮੈਨੂੰ ਇੱਕ ਵਾਰ ਲੜਿਆ ਠੂਹਾਂ, ਸਾਰੀ ਰਾਤ ਉਹਨੇ ਸੌਣ ਨਹੀਂ ਦਿੱਤਾ। ਸੋ ਇੱਦਾਂ ਕਰਕੇ ਠੂਹੇ ਦੀ ਬਹੁਤ ਦਰਦ ਹੁੰਦੀ ਹੈ। ਭਾਈ ਠੂਹੇ ਦੀ ਮਿਸਾਲ ਦਿੰਦਾ ਕਿ ਭਾਈ ਮਹਤਾਬ ਸਿੰਘ ਇੰਨਾ ਜੋਸ਼ ਆ ਗਿਆ ਕਿ ਇੰਨਾ ਉਹਨਾਂ ਰੋਂ ਰੋਂ ਦੁਖੀ ਹੋਇਆ ਸੁਣ ਕੇ, ਦੁੱਖ ਇੰਨਾ ਆਇਆ ਉਹਦਾ ਕਿ ਜਿਵੇਂ ਠੂਹਾਂ ਡੰਗ ਮਾਰਦਾ ਤੇ ਬੰਦਾ ਇੰਨਾ ਦੁਖੀ ਹੁੰਦਾ। ਇਹ ਮਹਤਾਬ ਸਿੰਘ ਗੱਲ ਸੁਣਦਿਆਂ ਸਾਰ ਹਰਿਮੰਦਰ ਸਾਹਿਬ ਦੀ ਕਿ ਹਰਿਮੰਦਰ ਸਾਹਿਬ ਕੁਛ ਹੋ ਰਿਹਾ, ਹਾਜੀ ਦਾ ਮੰਦਰ ਜਿੱਥੇ 24 ਘੰਟੇ ਕੀਰਤਨ ਹੁੰਦਾ, ਜਿੱਥੇ ਮਾਰ ਗੁਰੂ ਰਾਮਦਾਸ ਜੀ ਨੇ ਸੇਵਾ ਲਾਈ ਹੈ। ਦੱਸਿਆ ਕਥਾ ਜਾਇਆ ਕਿ ਸ੍ਰੀ ਗੁਰੂ ਅਮਰਦਾਸ ਨੇ ਭੇਜਿਆ, ਜਾਓ ਜਾ ਕੇ ਉੱਥੇ ਸੇਵਾ ਸ਼ੁਰੂ ਕਰੋ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਘੋੜੀ ਤੇ ਚੜ ਕੇ ਆਏ ਆ, ਭਾਈ ਪਾਰੋ ਵਾਲੀ ਘੋੜੀ ਸੀ, ਭਾਈ ਪਾਰੋ ਹੀ ਪਰਮਹੰਸ ਹੋਇਆ ਸਿੱਖ ਧਰਮ ਚ, ਇਕੱਲਾ ਭਾਈ ਪਾਰੋ ਹੰਸ, ਪਰ ਭਾਈ ਪਾਰੋ ਨੂੰ ਪਰਮਹੰਸ ਦਾ ਰੰਗ ਮਿਲਿਆ। ਜਿਹੜਾ ਘੋੜੀ ਉੱਡ ਕੇ ਰੋਜ਼ ਹੀ ਉੱਥੋਂ ਆਇਆ ਕਰਦੀ ਸੀਗੀ ਡੱਡੇ ਤੋਂ, ਤੇ ਸ਼ਾਮ ਨੂੰ ਸੇਵਾ ਕਰਕੇ ਫਿਰ ਡੱਡੇ ਚਲੇ ਜਾਂਦਾ ਸੀ। ਸਾਧੂ ਨੇ ਕਿਹਾ ਭਾਈ ਪਾਰੋ ਤੇਰੀ ਸੇਵਾ ਬੜੀ ਹੋ ਗਈ ਆ ਗੱਦੀ ਤੇ ਬੈਠ ਹੋਣ ਤੋਂ। ਭਾਈ ਪਾਰੋ ਜੀ ਤਰਾਸ ਤਰਾਸ ਇਕੱਠੇ ਖਿੱਚਿਆ, ਮਹਾਰਾਜ ਇਹ ਗੱਦੀ ਗੁਰੂ ਨੂੰ ਸੌਂਪਦੀ, ਮਹਾਰਾਜ ਮੈਂ ਨਹੀਂ ਬੈਠਣਾ। ਤੈਨੂੰ ਨੇ ਕਿਹਾ ਭਾਈ ਪਾਰੋ ਆ ਬੈਠ ਗੱਦੀ ਤੇ। ਭਾਈ ਪਾਰੋ ਗਿਆ, ਫਿਰ ਜੀਵਨ ਗਿਆ, ਮਹਾਰਾਜ ਨਹੀਂ ਮੈਨੂੰ ਇਹ ਗੱਦੀ ਜਿਹੜੀ ਹੈ ਗੁਰੂਆਂ ਨੂੰ ਸੌਂਪਦੀ ਹੈ, ਇਸ ਕੋਲ ਗੱਦੀ ਤੇ ਮੈਂ ਨਹੀਂ ਬੈਠਣਾ। ਫਿਰ ਸਾਧੂ ਜੀ ਕਹਿੰਦੇ ਚੰਗਾ ਭਾਈ ਪਾਰੋ, ਜੇ ਤੂੰ ਗੱਦੀ ਤੇ ਨਹੀਂ ਬੈਠਣਾ ਜਾ ਤਾਂ ਸ੍ਰੀ ਛੱਡ ਜਾ, ਸ੍ਰੀ ਛੱਡ ਜਾ। ਮੈਂ ਕਿਹਾ 7 ਵਜਣਾ ਮਹਾਰਾਜ, ਮੈਂ ਸ੍ਰੀ ਛੱਡ ਜਾਂਦਾ। ਭਾਈ ਪਾਰੋ ਜੀ ਉਸੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨਮਸਕਾਰ ਕੀਤੀ, ਨਮਸਕਾਰ ਕਰਕੇ ਆਪਦੀ ਘੋੜੀ ਚੜ ਕੇ ਭਾਈ ਡੱਲੇ ਆ ਗਿਆ। ਡੱਲੇ ਆਣ ਕੇ ਸੰਗਤਾਂ ਨੂੰ ਗਿਆ ਕਿ ਅਸੀਂ ਹੁਣ ਸੱਚਖੰਡ ਚੱਲੇ ਹਾਂ, ਤੇ ਲੰਗਰ ਲਾ ਤੇ ਜੋਤਗਾਰ ਸਾਰਾ ਲੰਗਰਾਂ ਵਰਤਾਰਤਾ, ਘੋੜੀ ਤੇ ਚੋੜਾ ਰੱਖ ਲਿਆ। ਕਹਿੰਦੇ ਜਾਣਾ ਘੋੜੀ ਤੇ ਚੋੜਾ ਨਾ ਇਹ ਗੁਰੂ ਅਮਰਦਾਸ ਮਹਾਰਾਜ ਚਰਨਾਂ ਚ ਭੇਜ ਦਿਓ ਜੀ। ਤੇ ਜਪਜੀ ਸਾਹਿਬ ਦਾ ਪਾਠ ਕੇ ਇਸ਼ਨਾਨ ਪਾਣੀ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ ਚਾਦਰਾ ਤਾਣ ਕੇ ਸ੍ਰੀ ਛੱਡ ਗਿਆ। ਮੈਂ ਕੱਲ ਵੀ ਗੱਲ ਦੱਸ ਰਿਹਾ ਸਾਂ ਕਿ ਜਿਹੜੇ ਗੁਰੂ ਕੇ ਪਿਆਰੇ ਜਿਹਨਾਂ ਦੇ ਹਿਰਦੇ ਚ ਨਾਮ ਦਾ ਵਾਸਾ ਹੋ ਗਿਆ, ਜਿਹਨਾਂ ਦਾ ਵਾਹਿਗੁਰੂ ਦਾ ਵਾਸਾ ਹੋ ਗਿਆ, ਉਹ ਆਪਣੀ ਮਰਜ਼ੀ ਨਾਲ ਸ੍ਰੀ ਛੱਡਦੇ ਆ। ਮਿਸਾਲ ਦੇ ਰਿਹਾ ਸਾਂ ਭਾਈ ਤਾਰੂ ਸਿੰਘ ਦੀ, ਭਾਵੇਂ ਸ਼ਵੇਕ ਸਿੰਘ ਨੇ ਕਿਹਾ ਭਾਈ ਤਾਰੂ ਸਿੰਘ ਛੱਡਦੇ ਸ੍ਰੀ ਨੂੰ, ਹੁਣ ਇੰਨੇ ਦਿਨ ਬੈਠਾ ਹੋਇਆ ਵਾ, ਤੇ ਜਿਹੜੇ ਤੇ ਲਾਲੀ ਹੈ ਭਾਈ ਤਾਰੂ ਸਿੰਘ ਨੇ ਇਹ ਮੇਰੀ ਮਰਜ਼ੀ ਹੈ, ਏਦਾਂ ਸੀ ਨਹੀਂ ਛੱਡਣਾ, ਮੈਂ ਭਜਨ ਕੀਤਾ ਹੋਇਆ, ਮੈਂ ਸੂਬੇ ਨੂੰ ਛਿੱਤਰਾਂ ਦੀ ਗਾਲੀ ਲਾ ਕੇ ਤੇ ਫਿਰ ਜਾਣਾ। ਜਦੋਂ ਪਤਾ ਲੱਗਾ ਸੂਬੇ ਸਿਰ ਛਿੱਤਰ ਵੱਜ ਵੱਜ ਕੇ ਚਰਗੜ ਪੈ ਗਏ ਆ, ਤੇ ਮੌਤ ਛਿੱਤਰ ਵੱਜਦਿਆਂ ਵੱਜਦਿਆਂ ਮੌਤ ਇੰਨਾ ਛਿੱਤਰ ਵਰਿਆ, ਜਿਹੜਾ ਛਿੱਤਰ ਮਾਰਨ ਹਟਦੇ ਸੀ ਉਹਨੂੰ ਫੇਰ ਬੰਨ ਪੈ ਜਾਂਦਾ ਸੀ, ਜਿਹਦਾ ਜ਼ੋਰ ਚ ਮਾਰੋ ਫਿਰ ਮਾਰਦੇ ਸੀ ਫਿਰ ਬੰਨ ਟੁੱਟਦਾ ਸੀ, ਇੱਦਾਂ ਛਿੱਤਰ ਵੱਜਦਿਆਂ ਵੱਜਦਿਆਂ ਚਰਗੜ ਪੈ ਗਏ ਤੇ ਛਿੱਤਰ ਖਾਂਦਿਆਂ ਖਾਂਦਿਆਂ ਮਰ ਗਿਆ। ਇੱਕ ਸਿੱਖ ਨੇ ਆਣ ਕੇ ਅਚਾਨਕ ਹੀ ਦੱਸਿਆ ਭਾਈ ਤਾਰੂ ਸਿੰਘ ਨੂੰ ਕਿ ਸੂਬਾ ਮਰ ਗਿਆ। ਅੱਛਾ ਚੰਗਾ ਲਿਆਓ ਚਿਖਾ ਬਣਾਓ ਹੁਣ, ਤੇ ਨਾਲੇ ਹਰਿਮੰਦਰ ਸਾਹਿਬ ਦਾ ਅੰਮ੍ਰਿਤ ਲਿਆਓ ਤੇ ਉਹਦੇ ਨਾਲ ਇਸ਼ਨਾਨ ਕਰੀਏ। ਇਸੇ ਦਿਨ ਭਾਈ ਤਾਰੂ ਸਿੰਘ ਫਿਰ ਹਰਿਮੰਦਰ ਸਾਹਿਬ ਤੋਂ ਜਲ ਮੰਗਾ ਕੇ ਉਹਦੇ ਨਾਲ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਚਾਦਰਾ ਤਾਣ ਕੇ ਸਰੀਰ ਛੱਡਿਆ ਉਹਨੇ। ਸਿਰਦਾਂ ਕਰਕੇ ਜਿਹੜੇ ਗੁਰੂ ਕੇ ਪਿਆਰੇ ਆ, ਜਿਹਨਾਂ ਦੇ ਹਿੱਤ ਚ ਨਾਮ ਦਾ ਵਾਸਾ ਹੋ ਗਿਆ, ਵਾਹਿਗੁਰੂ ਦਾ ਵਾਸਾ ਟਿਕ ਗਿਆ, ਨਾਮ ਦੀ ਵਸਤਾ ਵਸਤਾ ਬਣ ਗਈ ਹੈ, ਉਹ ਗੁਰੂ ਕੇ ਪਿਆਰੇ ਆਪਦੀ ਫਿਰ ਮਰਜ਼ੀ ਨਾਲ ਜਾਂਦੇ ਸੰਸਾਰ ਤੋਂ। ਫਿਰ ਇੱਕ ਮਿਸਾਲ ਗੁਰੂ ਪਿਆਰੇ ਦੇ ਰਿਹਾ ਸੀਗਾ, ਜਿਵੇਂ ਇੱਕ ਜੇਲ ਹੁੰਦੀ ਹੈ, ਜੇਲ ਦੇ ਵਿੱਚ ਦੋ ਕੈਦ ਆ, ਕੈਦੀਆਂ ਦੀ ਆਪਣੀ ਮਰਜ਼ੀ ਨੀ ਕਿ ਅਸੀਂ ਕੈਦ ਚੋਂ ਆਪਣੀ ਮਰਜ਼ੀ ਨਾਲ ਬਾਹਰ ਚਲੇ ਜਾਈਏ ਜਾਂ ਅਸੀਂ ਅੰਦਰ ਆ ਜਾਈਏ, ਉਹਦਾ ਕੋਈ ਆਪਣਾ ਹੁਕਮ ਨਹੀਂ ਚੱਲਦਾ। ਉਸੇ ਹੀ ਜੇਲ ਦੇ ਵਿੱਚ ਸੂਬੇਡੈਂਟ ਰਹਿੰਦਾ ਹੈ, ਉਹ ਆਪਣੀ ਮਰਜ਼ੀ ਨਾਲ ਜਾਂਦਾ, ਮਰਜ਼ੀ ਨਾਲ ਆਉਂਦਾ, ਜਦੋਂ ਆਉਂਦਾ ਉਦੋਂ ਸਲਾਵਾਂ ਹੁੰਦੀਆਂ, ਜਦੋਂ ਜਾਂਦਾ ਉਦੋਂ ਸਲਾਵਾਂ ਹੁੰਦੀਆਂ। ਇੱਦਾਂ ਸੰਸਾਰ ਜਿਹੜੇ ਗੁਰੂ ਕੇ ਪਿਆਰੇ ਨੇ, ਉਹ ਆਪਣੀ ਮਰਜ਼ੀ ਨਾਲ ਆਉਂਦੇ ਤੇ ਮਰਜ਼ੀ ਨਾਲ ਜਾਂਦੇ, ਗੁਰਮੁਖ ਆਵੇ ਜਾਵੇ ਨਿਸ਼ੰਗ। ਸੋ ਗੁਰੂ ਕੇ ਪਿਆਰੇ ਮਰਜ਼ੀ ਨਾਲ ਆਉਂਦੇ ਤੇ ਮਰਜ਼ੀ ਨਾਲ ਜਾਂਦੇ ਆ, ਆਪਦੀ ਮਰਜ਼ੀ ਹੁੰਦੀ ਜਿਹੜੇ ਨਾਮ ਜਪਣ ਵਾਲੇ ਆ। ਇਸੇ ਤਰ੍ਹਾਂ ਭਾਈ ਪਾਰੋ ਜੀ ਸਰੀਰ ਛੱਡ ਗਏ ਤੇ ਨਾਲ ਹੀ ਕਹਿ ਦਿੱਤਾ ਕਿ ਘੋੜੀ ਤੇ ਚੋਲਾ ਜਿਹੜਾ ਹੈ ਇਹ ਗੁਰੂ ਅਮਰਦਾਸ ਦੇ ਚਰਨਾਂ 'ਚ ਭੇਜ ਦਿਓ ਜੀ। ਸਿੱਖਾਂ ਨੇ ਜਾ ਕੇ ਸਤਿਗੁਰੂ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਭਾਈ ਪਾਰੋ ਜੀ ਸਰੀਰ ਛੱਡ ਗਿਆ ਤੇ ਘੋੜੀ ਤੇ ਚੋਲਾ ਛੱਡ ਗਿਆ, ਕਿ ਘੋੜੀ ਤੇ ਚੋਲਾ ਜਿਹੜਾ ਗੁਰੂ ਸਾਹਿਬਾਂ ਦੇ ਚਰਨਾਂ 'ਚ ਭੇਜ ਦਿਓ। ਸਤਿਗੁਰੂ ਨੇ ਭਾਈ ਮੋਹਰੀ ਜੀ ਨੂੰ ਭੇਜਿਆ ਆਪਦੇ ਪੁੱਤਰ ਛੋਟੇ ਨੂੰ ਕਿ ਜਾਓ ਜਾ ਕੇ ਭਾਈ ਪਾਰੋ ਜੀ ਦੀ ਕਿਰਿਆ ਕਰਕੇ ਆਓ ਤੇ ਉੱਥੇ ਰੋਣਾ ਨਹੀਂ। ਗੁਰਬਾਣੀ ਚ ਮਰ ਗਿਆ, ਮਤ ਮੈਂ ਪਿੱਛੇ ਗੁਰੂ ਸੀ ਸੋ ਮੈਂ ਮੂਲ ਨਾ ਪਾਇਆ। ਇਹ ਖਬਰਦਾਰ ਮੋਰ ਰੋਣਾ ਨਹੀਂ ਗਾ, ਮੂਲੋਂ ਹੀ ਨਹੀਂ ਚੰਗਾ ਲੱਗਦਾ, ਰੋਇਓ ਨਾ ਜੇ, ਸੰਤ ਮਰੇ ਗਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਜੇ ਸੰਤ ਸ੍ਰੀ ਚੜਦੇ ਉਹਨਾਂ ਨੂੰ ਰੋਂਦਾ ਨੀ ਗਾ, ਰੋਵੇ ਨਾ ਗੋਈ ਦੀ ਕਿਰਿਆ ਮਰਜ਼ਾਦਾ ਨਾ ਕਰਕੇ ਆ ਜਾਓ। ਜਦੋਂ ਭਾਈ ਮੋਹਰੀ ਜੀ ਗਏ ਉਹਨਾਂ ਜਾ ਕੇ ਦੱਸਿਆ ਸਾਰੀ ਗੱਲ ਤੇ ਭਾਈ ਮੋਹਰੀ ਜੀ ਨੇ ਗੁਰਮਰਜ਼ਾਦਾ ਅਨੁਸਾਰ ਸੰਸਕਾਰ ਕਰਕੇ ਤੇ ਘੋੜੀ ਜਿਹੜੀ ਸੀ ਉਹਦੇ ਸਵਾਰੀ ਹੀ ਕੀਤੀ, ਮਹਾਂਪੁਰਖਾਂ ਦੀ ਘੋੜੀ ਤੇ ਹੱਥ ਚ ਫੜ ਕੇ ਰਹਿੰਦਾ ਤੇ ਜਿਹੜਾ ਚੋਲਾ ਸੀ ਉਹ ਸਿਰ ਤੇ ਰੱਖਿਆ, ਸਿਰ ਤੇ ਲਿਆ ਕੇ ਰੱਖ ਕੇ ਤੇ ਸਾਧੂ ਚਰਨਾਂ ਚੋਲਾ ਰੱਖ ਕੇ ਕਿਹਾ ਆਹ ਘੋੜੀ ਤੇ ਚੋਲਾ ਮਹਾਰਾਜ ਭੇਜਿਆ ਭਾਈ ਪਾਰੋ ਜੀ ਨੇ। ਤੇ ਜਦੋਂ ਇਹ ਗੱਲ ਸੁਣੀ ਹੈ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਤਿੰਨ ਵਾਰ ਕਿਹਾ ਧੰਨ 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 ਭਾਈ ਪਾਰੋ ਪਰਮਹੰਸ। ਤੇ ਜਦੋਂ ਸੰਗਤਾਂ ਵੇਖਿਆ ਤੇ ਸੰਗਤਾਂ ਬੈਠੀਆਂ ਨੇ ਭਾਈ ਜੇਠਿਆਂ ਨੂੰ ਤੱਕਿਆ ਤੇ ਕਿਹਾ ਕਿ ਘੋੜੀ ਤੇ ਚੋੜਾ ਜਿਹੜਾ ਭਾਈ ਜੇਠੇ ਨੂੰ ਦੇ ਦਿਓ, ਇਹਦੇ ਹੱਕ ਦਾ। ਦੇ ਕੇ ਚੋੜਾ ਗਲ ਪਾ ਕੇ ਭਾਈ ਜੇਠਾ ਜੀ ਨੇ ਗੁਰੂ ਰਾਮਦਾਸ ਦੇ ਰੂਪ ਵਿੱਚ ਤੇ ਫਿਰ ਉਹਨਾਂ ਨੂੰ ਘੋੜੀ ਤੇ ਚੜਾਇਆ ਤੇ ਜਾਓ ਤੁਸੀਂ ਜਾ ਕੇ ਹਰਿਮੰਦਰ ਸਾਹਿਬ ਜਾ ਕੇ ਸਰੋਵਰ ਦੀ ਸੇਵਾ ਲਾਓ। ਇਹ ਭਾਈ ਗੁਰੂ ਰਾਮਦਾਸ ਮਹਾਰਾਜ ਘੋੜੀ ਤੇ ਚੜ ਗਏ ਤੇ ਨਾਲ ਸੰਗਤ ਪੈਦਲ ਆਈ ਹੈ ਤੇ ਮਹਾਰਾਜ ਜੀ ਘੋੜੀ ਤੇ ਚੜੇ ਤੇ ਘੋੜੀ ਦੇ ਪੈਰ ਥੱਲੇ ਨੀ ਸੀ ਕਿਆ ਲੱਗਦੇ, ਉੱਡਦੀ ਆਉਂਦੀ ਘੋੜੀ, ਉੱਡ ਕੇ ਆਉਂਦੀ ਸੀ ਘੋੜੀ, ਸੰਗਤ ਨਾਲ ਆ ਰਹੀ ਹੈ ਜਿੱਥੇ ਹੁਣ ਹਰਿਮੰਦਰ ਸਾਹਿਬ ਬਣਿਆ ਇੱਥੇ ਘੋੜੀ ਬੈਠ ਖਲੋਤੀ ਹੈ ਆਣ ਕੇ ਤੇ ਮਹਾਰਾਜ ਉਧਰ ਨੂੰ ਤੱਕਿਆ ਜਿੱਥੇ ਹਰਿਮੰਦਰ ਸਾਹਿਬ ਆ ਤੇ ਵੇਖ ਕੇ ਸਤਿਗੁਰੂ ਜੀ ਘੋੜੀ ਦੇ ਉੱਤਰ ਬੈਠੇ ਆ ਤੇ ਜਿੱਥੇ ਹੁਣ ਹਰਿਮੰਦਰ ਸਾਹਿਬ ਬਣਿਆ ਇੱਥੇ ਜਾ ਕੇ ਚੌਂਕੜਾ ਮਾਰ ਕੇ ਬਹਿ ਗਏ ਹੈ ਤੇ ਲਾਗੇ ਦੀ ਸੰਗਤ ਨੂੰ ਸੱਦ ਕੇ ਕਿਹਾ ਕਿ ਇੱਥੇ ਹਰਿਮੰਦਰ ਸਾਹਿਬ ਬਣਨਾ ਇੱਥੇ ਟੱਪ ਲਾਓ। ਟੱਪ ਲਾ ਕੇ ਸੇਵਾ ਸ਼ੁਰੂ ਕੀਤੀ ਮਹਾਰਾਜ ਨੇ ਬਹੁਤ ਵਾਰ ਬਦਲ ਜਿਹੜਾ ਇੱਥੇ ਇੱਕ ਜਪਜੀ ਸਾਹਿਬ ਦਾ ਪਾਠ ਕਰੇ ਉਹਨੂੰ 100 ਜਪਜੀ ਸਾਹਿਬ ਦਾ ਪਾਠ ਦਾ ਪੁੰਨ ਮਿਲੇਗਾ, ਜਾਂ ਇੱਕ ਮੂਲ ਮੰਤਰ ਪਾਠ ਕਰੇ ਉਹਨੂੰ 100 ਮੂਲ ਮੰਤਰ ਦਾ ਫਲ ਮਿਲੇਗਾ। ਇੱਦਾਂ ਬੜੇ ਵਾਰ ਦੇ ਕੇ ਫਿਰ ਮਾਰ ਗਿਆ, ਇੱਥੋਂ ਦੀ ਜੇ ਕੋਈ ਜਾਨਵਰ ਉੱਡ ਕੇ ਉੱਤੋਂ ਦੀ ਲੰਘ ਜਾਏਗਾ ਨਾ, ਉਹਦੀ ਵੀ ਕਲਿਆਣ ਹੋ ਜਾਊ, ਉਹ ਮੁਕਤ ਹੋ ਜਾਏਗਾ, ਮੁਕਤ ਹੋ ਜਾਏ। ਸੇਵਾ ਲਾਈ ਹੈ, ਜਦੋਂ ਸੇਵਾ ਲਾਈ ਹੈ ਸੇਵਾ ਕਰਦਿਆਂ ਕਰਦਿਆਂ ਸਮਾਂ ਐਸਾ ਖਿੰਗਰ ਬੜਾ ਮੁੱਟਿਆ ਹੋਇਆ ਜੀ, ਪੁਰਾਣਾ ਤੇਜ ਸੀਗਾ ਉਸ ਮੈਨੂੰ ਜਾਂ ਸਮਾਂ ਲੱਗਦਾ। ਸੋ ਇੱਕ ਨਾ ਐਸਾ ਸਮਾਂ ਵੇਖਿਆ ਸਤਿਗੁਰੂ ਜੀ ਗੁਰੂ ਕੀ ਮਿਲ ਨਹੀਂ ਹੈ, ਸੁਖ ਲੈ ਰਹੇ ਨੇ ਤੇ ਦੁਪਹਿਰ ਸੰਗਤਾਂ ਕੀ ਸੇਵਾ ਲੱਗੀਆਂ ਹੋਈਆਂ ਤੇ ਸੇਵਾ ਕਰਦਿਆਂ ਕਰਦਿਆਂ ਵੇਖਿਆ ਕਿ ਇੱਕ ਬੰਦੇ ਨੇ ਟੋਕਰਾ ਸਿਰ ਤੇ ਚੁੱਕਿਆ ਹੋਇਆ ਟੋਕਰਾ ਸਿਰ ਤੋਂ ਗਿੱਠ ਉੱਚਾ ਜਾਂਦਾ। ਸੰਗਤਾਂ ਨੇ ਵੇਖਿਆ ਕਿ ਬੰਦਾ ਨੀ ਬੰਦੇ ਕਿਹੜੇ ਸੰਗਤ ਅੱਗੇ ਪਛਾਣ ਚ ਨੀ ਆਈ। ਸੰਗਤਾਂ ਨੇ ਜਾ ਕੇ ਸਤਿਗੁਰੂ ਚਰਨਾਂ ਦੀ ਬੇਨਤੀ ਕੀਤੀ, ਮਹਾਰਾਜ ਜੀ ਉੱਥੇ ਦੇ ਵਿੱਚ ਤਾਂ ਸੇਵਾ ਜੇ ਕਈਆਂ ਸਮੀਨਾਂ ਚ ਹੋਣੀ ਹੋ ਸਕਦੀ, ਝੱਟ ਹੋ ਗਈ ਹੈ, ਸਰੋਵਰ ਤੇ ਬਣ ਗਈ ਹੈ। ਤੇ ਸਤਿਗੁਰੂ ਜੀ ਉੱਥੋਂ ਆਏ ਨੇ, ਆਣ ਕੇ ਗੁਰੂ ਅਰਜਨ ਦੇਵ ਮਹਾਰਾਜ ਵੇਖਿਆ ਤੇ ਸੇਵਾ ਚਰਨ ਲਈ ਤੋਂ ਟੋਕਰਾ ਗਿੱਠ ਉੱਚਾ ਜਾਂਦਾ। ਸਤਿਗੁਰੂ ਸੇ ਸ਼ਬਦ ਪੜਿਆ, ਸੰਤਾਂ ਦੇ ਕਾਰਜ ਆਪ ਖੋਇਆ, ਹਰ ਕੰਮ ਕਰਾਉਣ ਆਇਆ ਰਾ। ਇਹ ਤੇ ਪ੍ਰਮਾਤਮਾ ਆਪ ਸੇਵਾ ਕਰ ਰਿਹਾ। ਫਿਰ ਟੋਕਰਾ ਸੁੱਟ ਕੇ ਮਹਾਰਾਜ ਗਿਆ, ਸੱਚੇ ਪਾਤਸ਼ਾਹ ਵੇਖੋ ਸਰੋਵਰ ਸਹੀ ਬਣ ਗਿਆ। ਤੇ ਸਤਿਗੁਰੂ ਨੇ ਸਰੋਵਰਾਂ ਨੇ ਵੇਖ ਕੇ ਫਿਰ ਕਿਹਾ ਕਿ ਸਰੋਵਰ ਬਹੁਤ ਵਧੀਆ ਬਣ ਗਿਆ। ਤੇ ਭਾਈ ਲਿਖਦੇ ਪਹਿਲੇ ਦੇ ਕਥਾ ਚ ਪੜ੍ਹਦੇ ਨੇ, ਉਤਰਾ ਐ ਭਾਈ ਮਹਿਮਾ ਪ੍ਰਕਾਸ਼ ਦੀ ਕਿਸੇ ਕਥਾ ਹੋਈ ਹੈ, ਉਹਦੇ ਸੂਰਦਾਰ ਭੱਲੇ ਨੇ ਕਿਹਾ ਕਿ ਜਦੋਂ ਸਰੋਵਰਾਂ ਨੂੰ ਸਤਿਗੁਰੂ ਨੇ ਤੱਕਿਆ ਵੇਖਿਆ ਤੇ ਸਤਿਗੁਰੂ ਨੇ ਜਦੋਂ ਵੇਖਿਆ ਤੇ ਵੇਹਦਿਆਂ ਸਦੇ ਅੰਮ੍ਰਿਤ ਨੇਤਰਾਂ ਚ ਅੰਮ੍ਰਿਤ ਦੀ ਕਿਰਨਾਂ ਵੱਜੀ ਹੈ ਤੇ ਸਰੋਵਰ ਅੰਮ੍ਰਿਤ ਨਾਲ ਕੰਢਿਓ ਕੰਢੀ ਹੋ ਗਿਆ। ਜਦੋਂ ਸਰੋਵਰ ਅੰਮ੍ਰਿਤ ਨਾਲ ਕੰਢਿਓ ਕੰਢੀ ਹੋ ਗਿਆ ਤੇ ਸਤਿਗੁਰੂ ਕਿਹਾ ਅੰਮ੍ਰਿਤ ਸਰ, ਸਰ ਦਾ ਮੈਂ ਨਾ ਪਾਣੀ ਕਿ ਜਿੰਨਾ ਪਾਣੀ ਹੈ ਸਾਰਾ ਹੀ ਅੰਮ੍ਰਿਤ ਹੈ। ਪਹਿਲਾਂ ਉਹਦਾ ਨਾਂ ਗੁਰੂ ਕਾ ਚੱਕ ਸੀਗਾ ਤੇ ਸਤਿਗੁਰੂ ਜੇ ਸ਼ਬਦ ਪੜ੍ਹਿਆ ਤੇ ਸੱਕਿਆ ਅੰਮ੍ਰਿਤ ਰੂਪੀ। ਤੇ ਉਹਦੇ ਚ ਮਿਸਾਲ ਮਿਲੀ ਹੈ ਕਿ ਅੰਮ੍ਰਿਤਸਰ ਜਿੱਦਾਂ ਗੰਗਸਰ ਮੁਖਸਰ ਇਹਨਾਂ ਸਰੋਵਰਾਂ ਦੀ ਵਿਸ਼ੇਸ਼ਤਾ ਵੱਖਰੀ ਹੈ, ਮੈਨੂੰ ਜਾਂ ਸਮਾਂ ਲੱਗਦਾ। ਸੋ ਇੱਦਾਂ ਕਰਕੇ ਸਰ ਦਾ ਮੈਂ ਨਾ ਪਾਣੀ ਕਿ ਜਿੰਨਾ ਪਾਣੀ ਸਾਰਾ ਹੀ ਅੰਮ੍ਰਿਤ ਹੈ। ਉਸ ਦਾ ਨਾਂ ਵੀ ਭਾਵ ਇੱਥੋਂ ਮਹਿਸੂਸ ਲੱਭਾ ਹੈ ਕਿ ਪਹਿਲੀ ਵਾਰ ਸਤਿਗੁਰੂ ਨੇ ਪਾਣੀ ਨੀ ਪਾਇਆ, ਅੰਮ੍ਰਿਤ ਰੂਪੀ ਵੇਖਣ ਦੇ ਨਾਲ ਹੀ ਅੰਮ੍ਰਿਤ ਨਾਲ ਕੰਢਿਓ ਕੰਢੀ ਭਰ ਗਿਆ। ਇਹਦਾ ਨਾਂ ਰੱਖਿਆ ਅੰਮ੍ਰਿਤਸਰ ਕਿ ਜਿੰਨਾ ਸਾਰਿਆ ਜਿੰਨਾ ਪਾਣੀ ਸਾਰਾ ਹੀ ਅੰਮ੍ਰਿਤ ਹੈ। ਸੋ ਇੱਥੇ ਮਾਰੇ ਬੜੇ ਫਿਰ ਬਾਹਰ ਪੁੱਛੇ ਗਏ, ਸ਼ਰਧਾ ਮਾਨ ਇਸ਼ਨਾਨ ਕਰੇਗਾ ਤੇ ਸਾਰੇ ਕੋਹੜ ਦੂਰ ਹੋਣਗੇ, ਰੋਗਾਂ ਰੋਗ ਦੂਰ ਹੋਣਗੇ। ਤੇ ਜਦੋਂ ਇਹ ਗੱਲ ਸੁਣੀ ਭਾਈ ਮਹਿਤਾਬ ਸਿੰਘ ਜੀ ਨੇ, ਮਹਿਤਾਬ ਸਿੰਘ ਸੁਣਦਿਆਂ ਸਾਰ ਇੰਨਾ ਗੁੱਸਾ ਆਇਆ, ਇੰਨਾ ਰੋਮ ਰੋਮ ਵਿੱਚ ਦੁੱਖ, ਇੰਨਾ ਦੁਖੀ ਹੋਇਆ, ਸਰੀਰ ਨੂੰ ਇੰਨਾ ਦੁੱਖ ਆਇਆ ਕਿ ਜਿਵੇਂ ਠੂਹਾਂ ਰੜਦਾ ਦਰਦ ਹੁੰਦੀ ਹੈ, ਬਹੁਤ ਜੋਸ਼ ਆ ਗਿਆ।
ਕਹਿਓ ਸਿੰਘ ਉਹਾਂ ਸਿੰਘ ਕੋ ਨਾਹੀ,
ਕਹਿੰਦੇ ਬਲਾਗਾ ਸਿੰਘ ਤੇ ਸਿੰਘ ਕੋ ਨੀ ਹੈਗਾ, ਉੱਥੇ ਇਹੋ ਕੁਛ ਹੋ ਰਿਹਾ ਹੈ, ਤੂੰ ਵੇਖ ਕੇ ਆਇਆ ਹੈ, ਉੱਥੇ ਕੋਈ ਸਿੰਘ ਨੀ ਹੈਗਾ। ਹਾਂਜੀ,
ਸ਼ੀਸ ਨਾ ਤਾਂ ਕੋ ਤੋੜਿਓ ਤਾਹੀ,
ਕਹਿੰਦਾ ਪਾਪੀ ਦਾ ਸਿਰ ਕਿਉਂ ਨਹੀਂ ਬੰਨਿਆ, ਜਿਹੜਾ ਉੱਥੇ ਹਰਿਮੰਦਰ ਸਾਹਿਬ ਬੈਠਾ ਹੋਇਆ ਉੱਚੀ ਬੜਾ, ਜਦੋਂ ਉੱਚ ਬੈਠਾ ਹਰਿਮੰਦਰ ਸਾਹਿਬ ਪਲੰਘਾ ਡਾ ਗਏ ਤੇ ਦੌਰ ਚੱਲਣ ਸ਼ਰਾਬਾਂ ਦਾ ਤੰਬਾਕੂ ਦਾ, ਤੇ ਉੱਥੇ ਕੋਈ ਹੈ ਨੀ ਸਿੰਘ, ਉਹਦਾ ਸਿਰ ਕਿਉਂ ਨੀ ਭੰਨਿਆ ਇਹ ਪਾਪੀ ਦਾ।
ਕਿਆ ਸਿੰਘ ਤੇ ਸੱਤ ਗਏ ਉਹ ਦੂਰ,
ਕੀ ਗਿਆ ਸਿੰਘ ਅੱਜ ਸੱਤ ਖਤਮ ਹੋ ਗਏ। ਸੱਤ ਵਿੱਚ ਸੱਤ ਪੁਰਖ ਜਾਂ ਜਾਣਿਆ ਸਤਿਗੁਰ ਦਸਕਾਰਾਂ, ਉਹਨੂੰ ਸੱਤ ਪਰਮਾਤਮਾ ਭੁੱਲ ਗਿਆ। ਸ਼ਬਾਬ ਸਿੰਘ ਨੂੰ ਖੜਿਆ ਨਾ ਲਾ ਕੇ ਚਰਖੀ ਚਾੜਿਆ ਥੱਲੇ ਲਾਇਆ ਤੇ ਬੜੇ ਚੋਹੇ ਬੜਾ ਕੁੱਟਿਆ ਮਾਰਿਆ, ਤੇ ਸ਼ਬਾਬ ਸਿੰਘ ਮੰਨ ਗਿਆ ਕਿ ਮੈਂ ਮੁਸਲਮਾਨ ਹੋ ਜਾਂਦਾ। ਉਹਨੇ ਸ਼ਵੇਕ ਸਿੰਘ ਨੂੰ ਕਿਹਾ ਕਿ ਸ਼ਵੇਕ ਸਿੰਘ ਤੇਰਾ ਪੁੱਤਰ ਬਣ ਗਿਆ, ਉਹਨੇ ਇਹ ਗੱਲ ਹੋ ਨਹੀਂ ਸਕਦੀ, ਤੇ ਸਾਹਮਣੇ ਕਹਿ ਦੂ, ਉਹਨੇ ਮੇਰੇ ਸਾਹਮਣੇ ਲਿਆਓ। ਜਦੋਂ ਸ਼ਬਾਬ ਸਿੰਘ ਨੂੰ ਸ਼ਵੇਕ ਸਿੰਘ ਸਾਹਮਣੇ ਕੀਤਾ ਨਾ, ਉਹਨੇ ਕਿਹਾ ਤੈਨੂੰ ਗੁਰੂ ਦਾ ਨਾਮ ਕਿਵੇਂ ਭੁੱਲ ਗਿਆ। ਆਪਦੇ ਪੁੱਤਰ ਨੂੰ ਕਿਹਾ ਕਿ ਤੈਨੂੰ ਵਾਹਿਗੁਰੂ ਦਾ ਨਾਮ ਕਿੱਦਾਂ ਭੁੱਲ ਗਿਆ। ਉਹਨੇ ਕਿਹਾ ਪਿਤਾ ਜੀ ਭੁੱਲਦਾ ਤਾਂ ਨਹੀਂ, ਪਰ ਮੇਰੇ ਕੋਲ ਇੰਨੇ ਤਸੀਹੇ ਜਲੇ ਨਹੀਂ ਗਏ, ਇੰਨੇ ਤਸੀਹੇ ਦਿੰਦੇ ਉਹਦੇ ਕਥਾ ਚ ਬਹੁਤ ਹੈ, ਬਹੁਤ ਤਸੀਹੇ ਦਿੱਤੇ ਆ, ਕੋਈ ਕੋਈ ਵੀ ਤਸੀਹੇ ਛੱਡਿਆ ਤਦੀਸ਼। ਕਹਿੰਦਾ ਕਿ ਮੇਰੇ ਕੋਲ ਇੰਨਾ ਦੁੱਖ ਚੜਿਆ ਨੀ ਗਿਆ। ਤੇ ਕਹਿੰਦੇ ਉਹ ਕਥਾ ਜਾ ਕੇ ਭਾਈ ਸ਼ਵੇਕ ਸਿੰਘ ਦੇ ਮੱਥੇ ਵੱਲ ਵੇਖਿਆ ਨਾ, ਤੇ ਮੱਥੇ ਤੇ ਲਿਖਿਆ ਮੁਸਲਮਾਨ ਹੋਣਾ। ਜਦੋਂ ਇਹ ਮੱਥੇ ਲੇਖ ਪੜ੍ਹੀ ਤੇ ਸ਼ਵੇਕ ਸਿੰਘ ਨੇ ਬਹੁਤ ਦੁੱਖ ਹੋਇਆ। ਸ਼ਵੇਕ ਸਿੰਘ ਨੂੰ ਜਿਹੜਾ ਚਰਖੜੀ ਚੜਿਆ ਦੁੱਖ ਨੀ ਸੀ ਆਇਆ, ਭਾਵੇਂ ਚਰਖੀ ਚੜ ਕੇ ਵਿੰਨਿਆ ਹੋਇਆ ਸੀ, ਦੋ ਲੁਹਾਣ ਹੋਇਆ ਪਿਆ ਸੀਗਾ, ਹੱਥ ਘੜੀਆਂ ਲੱਗੀਆਂ ਸੀ, ਬੇੜੀਆਂ ਲੱਗੀਆਂ ਹੋਈਆਂ ਸਨ, ਪਿਛਾ ਬਾਂਹ ਵਧੀਆਂ ਹੋਈਆਂ ਸਨ, ਕੋਈ ਦੁੱਖ ਨੀ, ਵਾਹਿਗੁਰੂ ਵਾਹਿਗੁਰੂ ਜਾਪ ਕਰਦਾ ਸੀ। ਪਰ ਜਦੋਂ ਉਹਨੇ ਵੇਖਿਆ ਪਿੱਤਰ ਪੁੱਤਰ ਦੇ ਮੱਥੇ ਲਿਖਿਆ ਮੁਸਲਮਾਨ ਹੋਣਾ, ਤੇ ਬਹੁਤ ਬਹੁਤ ਰੋਗ ਹੈ, ਦੁੱਖ ਆਇਆ। ਕਹਿੰਦੇ ਇੰਨਾ ਦੁੱਖ ਆਇਆ, ਮਾਈ ਦੀ ਅੱਖਾਂ 'ਚ ਪਾਣੀ ਆ ਗਿਆ ਕਿ ਮੇਰਾ ਪੁੱਤਰ। ਮਹਾਂਪੁਰਖ ਦੱਸਦੇ ਸੀ ਕਿ ਜਿੰਨਾ ਬੋੜ ਦੀਆਂ ਉਹਨਾਂ ਬੀਜ ਹੁੰਦੇ ਨੇ, ਇੰਨੇ ਜਨਮਾਂ ਦੀ ਬੰਦਗੀ ਹੋਵੇ ਤਾਂ ਸਿੱਖ ਦੇ ਘਰ ਜਨਮ ਹੁੰਦਾ। ਸਿੱਖ ਬਣਨਾ ਤਾਂ ਬਹੁਤ ਹੀ ਗੱਲ ਹੈ ਨਾ, ਸਿੱਖ ਨੂੰ ਤਾਂ ਮਾਰ ਕੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਦੇ। ਸਿੱਖ ਤੋਂ ਵੱਡਾ ਤਾਂ ਕੋਈ ਹੈ ਨੀ, ਜੇ ਸਿੱਖ ਬਣ ਜੇ ਸਿੱਖੀ ਸਿੱਖਿਆ ਗੁਰ ਵਿਚਾਰ। ਪਰ ਜੇ ਸਿੱਖ ਦੇ ਘਰ ਜਨਮ ਹੀ ਹੋ ਜਾਏ ਨਾ, ਆ ਪਿੱਛੇ ਇੱਕ ਪ੍ਰੋਗਰਾਮ ਕਰ ਗਿਆ ਤੇ ਮੈਨੂੰ ਕਹਿੰਦੇ ਤੁਸੀਂ ਗੱਤਕਾ ਕਥਾ ਦੱਸੋ, ਅੰਮ੍ਰਿਤ ਛਕਣਾ ਚਾਹੀਦਾ ਹਰੇਕ ਨੂੰ। ਮੈਂ ਆਹ ਦੱਸ ਦਿੰਦੇ ਹਾਂ, ਪਰ ਦੱਸਣ ਦੀ ਚਾਹੀਦਾ ਨਹੀਂ ਦੱਸਣਾ। ਜਿਹਦੇ ਜਿਹੜਾ ਸਿੱਖ ਦੇ ਘਰ ਜਨਮ ਹੋ ਜਾਵੇ ਤੇ ਉਹਨੂੰ ਫਿਰ ਕਹਿ ਸਿੱਖ ਬਣ ਜਾ, ਕਿੱਡੀ ਘਾਟ ਵਾਲੀ ਗੱਲ ਹੈ। ਸਿੱਖ ਦੇ ਘਰ ਜਨਮ ਕਿਤੇ ਮਹਾਂਪੁਰਖਾਂ ਦੇ ਇੰਨੇ ਕਰਮ ਜਨਮਾਂ ਦੀ ਬੰਦਗੀ ਹੋਵੇ, ਸਿੱਖ ਦੇ ਘਰ ਜਨਮ ਹੁੰਦਾ ਹੈ ਤੇ ਸਿੱਖ ਨੂੰ ਫਿਰ ਕਹਿਣਾ ਪਵੇ ਤੂੰ ਅੰਮ੍ਰਿਤ ਛਕ ਲਾ, ਸਿੱਖ ਬਣ ਬਈ, ਕਿੱਡੀ ਘਾਟ ਵਾਲੀ ਗੱਲ ਹੈ। ਸਿੱਧਾ ਕਰਕੇ ਸਿੱਖ ਨੂੰ ਆਪ ਹੀ ਹੋਣਾ ਚਾਹੀਦਾ ਕਿ ਮੇਰਾ ਸਿੱਖਾਂ ਦੇ ਘਰ ਜਨਮ ਹੋਇਆ, ਮੇਰਾ ਬਾਬਾ ਪੜਦਾਦਾ ਪਿਤਾ ਮੇਰਾ ਸਿੱਖ ਸੀ, ਮੈਂ ਆਪ ਹੀ ਸਿੱਖ ਬਣ ਗਿਆ, ਕਹਿਣ ਦੀ ਕੀ ਲੋੜ ਹੈ। ਸਿੱਧਾ ਕਰਕੇ ਬੜਾ ਦੁੱਖ ਮਨਾਇਆ ਕਿ ਮੇਰਾ ਪੁੱਤਰ ਇਹਦੇ ਮੱਥੇ ਤੇ ਗਿਆ ਮੁਸਲਮਾਨ ਹੋਣਾ, ਤੇ ਵੇਖ ਕੇ ਦਿਨ ਇੱਦਾਂ ਵਿਸ਼ਵਾਸ ਸਿੰਘ ਗਾਂਹ ਹੋ ਜਾਣਾ। ਉਹਨੂੰ ਬਾਹਾਂ ਦੇ ਪਿੱਛਾ ਵਧੀਆਂ ਸੀ, ਪੈਰਾਂ ਨੇ ਵੇੜੀਆਂ ਸੀ, ਉਹ ਗਾਂਹ ਤੇ ਕਹਿੰਦਾ ਮੇਰੇ ਪੈਰਾਂ ਵੱਲ ਸਿਰ ਗਾਂ ਥੱਲੇ। ਉਹਨੇ ਠਾਂ ਸਿਰ ਜਿਹਾ ਨੇਵਾ ਕੀਤਾ ਨਾ, ਤੇ ਜਿੰਨਾ ਸਿਰ ਹੱਥ ਵੇੜੀਆਂ ਲੱਗੀਆਂ, ਜਿੰਨਾ ਪੈਰ ਤਾਂ ਚੁੱਕਿਆ ਜਾ ਸਕਦਾ ਸੀ ਨਾ, ਉਹਨੇ ਪੈਰ ਤਾਂ ਚੁੱਕੇ ਨਾ, ਮੇਰੇ ਪੈਰ ਦੇ ਨਾ ਮੱਥਾ ਲਾ। ਤੇ ਜਦੋਂ ਉਹਦੇ ਪੁੱਤਰ ਨੇ ਗਾਂਹ ਠਹਿਰ ਠਾਂ ਸਿਰ ਕਰਕੇ ਤੇ ਮਤਲਬ ਪੈਰ ਦਾ ਅੰਗੂਠਾ ਲੱਗਾ ਨਾ ਮੱਥੇ ਚ, ਤੇ ਭਾਈ ਸ਼ਵੇਕ ਸਿੰਘ ਜੀ ਆਪਦੇ ਪੁੱਤਰ ਦੇ ਮੱਥੇ ਦੇ ਪੈਰ ਦਾ ਅੰਗੂਠਾ ਲਾ ਕਹਿੰਦਾ ਬੋਲ ਸਤਨਾਮ ਵਾਹਿਗੁਰੂ, ਉਹਦੇ ਮੂੰਹ ਜਿਹੜਾ ਸਤਨਾਮ ਵਾਹਿਗੁਰੂ, ਸਿਰ ਤਾਂ ਕਰ, ਸਿਰ ਤਾਂ ਉੱਥੇ ਲਿਖਿਆ ਖਾਲਸਾ ਆ, ਅੱਖਰ ਕੱਟੇ ਗਏ, ਉਹਦੇ ਅੱਖਰ ਜਿਹਾ ਮੁਸਲਮਾਨ ਹੋਣਾ, ਗੁਰੂ ਕੇ ਪਿਆਰੇ ਅੱਖਰ ਵਜਾਏ ਗਏ, ਕਿਉਂਕਿ ਮਾਰੇ ਗੁਰਬਾਣੀ ਜੀ ਜਿਨ ਮੁਸਤਕ ਤੁਰਹਾਂ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜ। ਉਹ ਗੁਰੂ ਦੇ ਸਿੱਖ ਦੇ ਪੈਰ ਦੇ ਅੰਗੂਠੇ ਦੇ ਨਾਂ ਦੇ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦਾ ਇਹ ਵਾਲਾ, ਤੇ ਫਿਰ ਹੀ ਸਿੱਖੀ ਰਾਤ ਕਿੰਨੀ ਕਮਜ਼ੋਰੀ ਵਾਲੀ ਗੱਲ ਹੈ, ਜੇ ਉਹ ਸਮਝਿਆ ਕਿ ਦਿਲੋਂ ਹੋ ਕੇ ਨਹੀਂ ਟੇਕਦਾ, ਇਹੋ ਜਿਹੀ ਗੱਲ। ਸੈਦਾਂ ਕਰਕੇ ਉਹਨੇ ਜਦੋਂ ਗਿਆ ਜਾ, ਹੁਣ ਜਦੋਂ ਗਿਆ ਵਾਹਿਗੁਰੂ, ਉਹਨੇ ਜਾ ਹੁਣ ਜਿਸੇ ਮਰਜ਼ੀ ਲੈ ਜਾ, ਹੁਣ ਨਹੀਂ ਮੁਸਲਮਾਨ ਹੁੰਦਾ, ਬਥੇਰ ਉਹਨੇ ਜ਼ੋਰ ਲਾਇਆ ਪਰ ਫਿਰ ਨਹੀਂ ਡੋਲਿਆ, ਫਿਰ ਉਹਦੇ ਮੂੰਹ ਚੋਂ ਵਾਹਿਗੁਰੂ ਵਾਹਿਗੁਰੂ ਨਹੀਂ, ਭਾਵੇਂ ਕੁੱਟ ਕੁੱਟ ਕੇ ਬੇਹੋਸ਼ੀ ਕਰਦਾ ਉਹਨੂੰ, ਬੇਹੋਸ਼ੀ ਉਹਦੇ ਮਾਂ ਚੋਂ ਵਗੜ ਗਿਆ ਹੋਊਗਾ, ਪਰ ਮੂੰਹ ਚੋਂ ਉਹਨੇ ਵਾਹਿਗੁਰੂ ਤੋਂ ਬਗੈਰ ਸ਼ਬਦ ਹੋਰ ਨਹੀਂ ਨਿਕਲਿਆ ਉਹਦੇ ਚੋਂ। ਸਿੱਤ ਫਿਰ ਮੰਗਦੀ ਬੜਾ ਜੀ, ਕਹਿੰਦਾ ਕੀ ਗੱਲ, ਉਹਦਾ ਪਾਪੀ ਦਾ ਸਿਰ ਕਿਉਂ ਨਹੀਂ ਭੰਨਿਆ ਕਿਸੇ ਨੇ, ਕੀ ਗੱਲ ਕਿ ਸਿੰਘ ਸੱਤ ਖਵਿਸ਼ਾਂ ਹੋ ਗਏ। ਸਤਪੁਰਖ ਜਨ ਜਾਣਿਆ ਸਤਿਗੁਰ ਦਿਸਕਾ ਨਾਂ, ਕਿ ਕੀ ਗੱਲ ਵਾਹਿਗੁਰੂ ਦਾ ਨਾਂ ਭੁੱਟ ਗਿਆ ਹੈ,
ਕਿਆ ਸਿੰਘ ਪੁਰਖਾਰਤ ਪਇਓ ਪੂਰ,
ਕੀ ਗੱਲ ਸਿੰਘ ਖਾਰ ਜਾਈ ਕੂੜ ਹੋ ਗਿਆ, ਕੀ ਗੱਲ ਹੋਈ ਹੈ।
ਤਬ ਉਸ ਸਿੰਘ ਬਚਨ ਪਲਟਾਇਓ,
ਤਬ ਉਹ ਭਾਈ ਬਲਾਕਾ ਸਿੰਘ ਜੋ ਸਾਰੀਆਂ ਗੱਲਾਂ ਸੁਣੀਆਂ ਤੇ ਭਾਈ ਬਲਾਕਾ ਸਿੰਘ ਵਾਲੇ ਬਚਨ ਨੂੰ ਪਲਟਾ ਦਿੱਤਾ,
ਕਿਹਾ ਤੇ ਨੱਥ ਨੇ ਪੋਰਖ ਗਵਾਇਓ,
ਕਹਿੰਦਾ ਤੁਸੀਂ ਕਿਉਂ ਉੱਥੋਂ ਨੱਠਾ, ਤੁਸੀਂ ਤਾਂ ਗਏ ਤੁਹਾਡੇ ਕਰਕੇ ਤੁਹਾਡੇ ਸਭ ਤਾਂ ਨੀ ਗਿਆ। ਮੋਹਨ ਨੇ ਉਹਨੂੰ ਕਿਹਾ ਜਿਉਂ ਇੱਕ ਉਹਨੇ ਮਰਤਾਨਾ ਮਾਰਿਆ ਤੇ ਉਹਨੇ ਤਾਨਾ ਮਾਰਿਆ ਕਿਉਂ ਬਲਾਕਾ ਸਿੰਘ ਨੇ, ਤੇ ਮੈਂ ਤੇ ਠੀਕ ਨੱਥਾ ਉੱਥੇ, ਮੈਂ ਤੇ ਭੀਸ ਬਦਲ ਕੇ ਵੇਖਣ ਗਿਆ ਸਾਂ, ਮੈਂ ਤਾਂ ਸਿਰ ਨਹੀਂ ਪੁੱਟ ਸਕਦਾ ਉੱਥੇ, ਉੱਥੇ ਪੰਜਾਂ ਕੋਹ ਤੱਕ ਫੌਜਾਂ ਬੈਠੀਆਂ, ਜਾਇਦ ਜਾਂਦਾ ਨੀ, ਭੇਸ ਬਦਲ ਕੇ ਗਿਆ ਪਤਾ ਰਹਿ ਗਿਆ, ਤੇ ਜੇ ਮੈਂ ਉੱਥੇ ਮਰ ਜਾਂਦਾ ਮੈਂ ਦੱਸ ਦਾ ਕਿਦਾਂ ਹੋਣਗੇ। ਤੇ ਕਹਿੰਦਾ ਤੁਸੀਂ ਤਾਂ ਉੱਥੇ ਆਪਣਾ, ਤੁਸੀਂ ਇੱਥੇ ਗਿਆ ਕੀ ਗੱਲ, ਤੁਹਾਡੇ ਸੱਤ ਹੈ ਨੀ, ਕਿਉਂ ਤੁਸੀਂ ਉੱਥੋਂ ਸ਼ਬ ਭੱਜ ਕੇ ਆਏ ਜੇ,
ਤੁਮ ਮਰਨੇ ਤੇ ਨੱਥ ਨਹੀਂ ਆਏ,
ਕੀ ਗੱਲ ਤੁਸੀਂ ਮੌਤ ਤੋਂ ਡਰਦੇ ਭੱਜ ਕੇ ਪਾਸੇ ਆ ਗਏ। ਇੱਦਾਂ ਇਹੋ ਹੀ ਹਾਲ ਹੋਇਆ ਪਿਆ, ਚਾਰ ਮਹੀਨੇ ਹੋ ਗਏ ਨੇ ਕਿਤੇ ਦੌਰ ਕਿਤੇ ਪੰਜਾਬ ਵਿੱਚ ਕੋਈ ਸਿੱਖ ਨੀ ਨਜ਼ਰ ਆ ਰਿਹਾ। ਕਥਾ ਦਾ ਜਦੋਂ ਮੱਸੇ ਰੰਗੜ ਮੰਜਾ ਡਾਇਆ ਨਾ, ਚਾਰ ਮਹੀਨੇ ਹੋ ਚੁੱਕੇ ਸਨ, ਚੌ ਮਹੀਨੇ ਕਿਸੇ ਨੇ ਸਿੱਖ ਨਹੀਂ ਵੇਖਿਆ ਕਿ ਸਿੱਖ ਤੇ ਹੈਗਾ ਕੋਈ, ਕੋਈ ਕਿੱਸਾ ਤਾਰੀ ਸਿੱਖ ਨਾ ਸਿੰਘ ਨਹੀਂ ਕਿ ਨਜ਼ਰ ਨਹੀਂ ਆਈ, ਤਾਂ ਹੀ ਉਹਨੇ ਮੰਜਾ ਡਾਇਆ ਸਿੱਖ ਦੇ ਖਤਮ ਹੋ ਗਿਆ। ਕਹਿੰਦਾ ਤੁਸੀਂ ਤਾਂ ਮੌਤ ਤੋਂ ਡਰਦੇ ਆਏ,
ਕਹਿੰਦਾ
ਸਾਨੂੰ ਕਾਹਦਾ ਲਾਹਮਾ ਦੇ, ਸਾਨੂੰ ਤਾਂ ਲਾਹਮਾ ਤਾਂ ਦਿਓ ਜੀ, ਤੁਸੀਂ ਇੱਧਰ ਭੱਜ ਕੇ ਆ ਗਏ, ਤੁਸੀਂ ਤੇ ਇੱਧਰ ਆਪਣੀ ਜਾਨ ਬਚਾ ਕੇ ਇੱਥੇ ਆਏ ਹੋ,
ਤੁਮ ਭੱਜ ਤੁਰਕਣ ਪ੍ਰਾਣ ਬਚਾਏ,
ਤੁਸੀਂ ਆਪਦੇ ਪ੍ਰਾਣ ਦਾ ਜਾਨ ਬਚਾ ਕੇ ਇੱਥੋਂ ਤੁਰਕਾਂ ਤੋਂ ਆਏ ਪਾਸੇ,
ਤੁਮਰੇ ਜੈਸੇ ਸਭ ਹੋਏ ਭੈ,
ਕਹਿੰਦਾ ਤੇਰੇ ਵਰਗੇ ਸਾਰੇ ਹੋ ਗਏ, ਪਰ ਹੁਣ ਸਾਰੇ ਤੁਸੀਂ ਆ ਗਏ ਬਸ ਉੱਥੋਂ ਨਿਕਲ ਗਏ, ਕਿਉਂਕਿ ਉਦੋਂ ਗੁਰੂ ਖਾਲਸੇ ਨੇ ਗੁਰਮਤਾਂ ਕਰਦਾ ਪਿੱਛੇ ਕਥਾ ਲੰਘੀ ਹੈ ਕਿ ਸਿੰਘ ਥੋੜੇ ਬਿਲਕੁਲ ਰਹਿ ਗਏ ਸੀ, ਥੋੜੀ ਗਿਣਤੀ ਰਹਿਣ ਕਰਕੇ ਸਿੰਘਾਂ ਨੇ ਗੁਰਮਤਾ ਕੀਤਾ, ਕੋਈ ਸਮਾਂ ਪਾਸਾ ਕਰ ਜਾਈਏ ਕਿ ਖਤਮ ਨਾ ਹੋ ਜਾਂਦੇ ਹੋਈਏ, ਇਸ ਕਰਕੇ ਗੁਰਮਤਾਂ ਕਰਕੇ ਭਾਵੇਂ ਪਾਸੇ ਹੋਏ ਸੀ, ਪਰ ਉਹਨਾਂ ਕਿ ਤੁਸੀਂ ਆਏ ਤਾਂ ਪਾਸੇ ਆ ਜਾ ਨਾ, ਗੁਰਮਤਾਂ ਕਰਕੇ ਥੋੜਾ ਆਸਾ ਪਾਸਾ ਕਰੀਏ ਕਿ ਖਤਮ ਨਾ ਖਾਸ ਸਿੱਖ ਹੋ ਜਾਣਾ, ਨਿਸ਼ਾਨੀਆਂ ਖਤਮ ਹੋ ਜਾਏ, ਏਦਾਂ ਕਰਕੇ ਥੋੜੇ ਸਿੰਘ ਰਹਿ ਕਰਕੇ 800 ਸਿੰਘ ਸੀ ਸਾਰੀ ਗਿਣਤੀ, ਚਾਰ ਜਥੇ ਸੀ, ਚੌਂ ਜਥੇ ਆ ਜੋ ਉਸ ਚਾਰ ਜਥੇ ਸੱਸੇ ਕਥਾ ਵਿੱਚ ਆਇਆ, ਤੇ ਚੌਂ ਜਥੇ 200-200 ਮਤਲਬ ਗਿਣਤੀ ਸਾਰੀ ਹੈਗੀ, ਜਿਹੜੀ ਲੱਖਾਂ ਦੀ ਗਿਣਤੀ ਤੋਂ ਘੱਟ ਗਈ, ਇੰਨੇ ਘੱਟ ਗਏ ਸੀ। ਸੋ ਏਦਾਂ ਕਰਕੇ ਸਾਰੀ ਦੁਨੀਆਂ ਮਾਨ ਚ ਤੁਰ ਗਈ ਸੀ, ਸੋ ਏਦਾਂ ਕਰਕੇ ਖਾਲਸੇ ਨੇ ਗੁਰਮਤਾਂ ਕਰਕੇ ਮੈਂ ਬਸ ਆਏ ਸੀ, ਪਰ ਉਹਨੇ ਸਵਾਲ ਦਾ ਜਵਾਬ ਦੇ ਰਿਹਾ ਕਿ ਤੁਸੀਂ ਤੇ ਇੱਦਾਂ ਆਪਣੀ ਜਾਨ ਬਚਾ ਕੇ ਬਾਹਰ ਆਏ ਜੇ।
ਮਨ ਨੂੰ ਡਰ ਕੇ ਸਭ ਨੱਠ ਗਏ,
ਇੱਦਾਂ ਕਰਕੇ ਮੌਤ ਤੋਂ ਡਰਦੇ ਸਾਰੇ ਆਸੇ ਪਾਸੇ ਹੋਏ ਹੋਏ ਹਨ।
ਸਿੰਘ ਕੋ ਦ੍ਰਿਸ਼ਟ ਨਾ ਪਏ,
ਉੱਥੇ ਸਿੰਘ ਨਜ਼ਰ ਨੀ ਆ ਰਿਹਾ। ਬਲਾਕਾ ਸਿੰਘ ਆ, ਮੈਂ ਭੀਸ ਬਦਲਾ ਗਿਆ, ਮੈਂ ਜਾ ਵੇਖ ਗਿਆ ਗੌਤਕ ਹੁੰਦਾ ਉੱਥੇ ਜਾ ਕੇ, ਉੱਥੇ ਪੰਜਾਬ ਦੇ ਵਿੱਚ ਕੋਈ ਨਜ਼ਰ ਨੀ ਸੀ, 4 ਮਹੀਨੇ ਹੋ ਚੁੱਕੇ, ਕੋਈ ਸਿੰਘ ਨੀ, ਕਿਸੇ ਸਿੰਘ ਵੇਖਿਆ
ਸਿੰਘ ਕੋ ਸੁਣਿਆ ਨਹੀਂ,
ਕਿਸੇ ਨੇ ਸਿੰਘ ਦਾ ਨਾਂ ਨੀ ਸੁਣਿਆ ਉਧਰ, 4 ਮਹੀਨੇ ਹੋ ਚੁੱਕੇ ਆ ਕਿ ਸੁਣਿਆ ਨੀ, ਕੋਈ ਨਾਂ ਨੀ ਆ ਸਿੰਘ ਦਾ, ਕਿਤੇ ਸਿੰਘ ਹੀ ਵੇਖਿਆ ਹੋਏ।
ਕਰਤ ਮਸਕਰੀ ਸਿੰਘਣ ਤਾਹੀ,
ਏਦਾਂ ਕਰਕੇ ਸਿੰਘਾਂ ਦਾ ਤਾਂ ਮਸ਼ਕਰੀ ਤੁਸੀਂ ਕਰੋ, ਜੇ ਸਿੰਘ ਉੱਥੇ ਹੋਣ, ਕੋਈ ਸਿੰਘ ਤੇ ਉੱਥੇ ਹੈ ਹੀ ਕੋਈ ਨੀ ਗਾ।
ਨਵਾਬ ਪੰਥ ਸਭ ਦਿਓ ਗਵਾਈ,
ਕਹਿੰਦਾ ਨਵਾਬ ਤੋਂ ਟਿੱਚਾ ਕਰਦਾ ਕਿ ਮੈਂ ਸਾਰਾ ਪੰਥ ਖਤਮ ਕਰਦਾ, ਬੜਾ ਭੂਤਰਿਆ ਹੋਇਆ, ਮਾੜੀਆਂ ਗੱਲਾਂ ਕਰਦਾ ਸਿੰਘਾਂ ਨੂੰ, ਤੇ ਕਹਿੰਦਾ ਮੈਂ ਸਾਰਾ ਪੰਥ ਹੀ ਖਤਮ ਕਰ ਦਿੱਤਾ।
ਸਿੰਘ ਸੁਣੀਅਤ ਕਹੂੰ ਜਗਮੇ ਨਾਹੀ,
ਐਸੇ ਸਾਰੇ ਜਗਤ ਵਿੱਚ ਕਿਸੇ ਨੇ ਸਿੰਘ ਵੇਖਿਆ ਨੀ, ਕੋਈ ਜੰਗਲਾਂ ਚ ਬੈਠੇ ਸੀ, ਕੋਈ ਪਹਾੜਕਾਂ ਦੀ ਕਥਾ ਇਦਾਂ ਸੁਣੀ ਰਿਹਾ, ਕੋਈ ਜੰਗਲਾਂ ਚ ਬੈਠੇ ਹੋਏ ਸੀ ਤੇ ਕੋਈ ਜਾ ਕੇ ਪਹਾੜਾਂ ਚ ਖੁੰਦਰਾਂ ਬੈਠੇ ਹੋਏ ਸਨ। ਏਦਾਂ ਕਰਕੇ ਉਹ ਕਹਿੰਦਾ ਕਿ ਸਿੰਘ ਕੋਈ ਨਜ਼ਰ ਹੀ ਆ ਰਿਹਾ, 4 ਮਹੀਨੇ ਹੋ ਚੁੱਕੇ ਹਨ।
ਜੇ ਸਿੰਘ ਨਿੱਤ ਉੱਠ ਜੰਗ ਬਚਾਹੀ,
ਜਿਹੜੇ ਸਿੰਘ ਨਿੱਤ ਜੰਗ ਬਚਾਉਂਦੇ ਸੀ, ਏਦਾਂ ਕਰਕੇ ਭਾਵ ਤੁਰਗਾਂ ਕੋਲੋਂ ਜਿਹੜੇ ਲੁੱਟ ਮਾਰ ਕਰਕੇ ਲੰਗਰ ਪਾਣੀ ਚਲਾਉਂਦੇ ਸੀ, ਤੇ ਜਿਹੜੇ ਲੁੱਟ ਮਾਰ ਕਰਕੇ ਅਬਦਾਲੀ ਲੈ ਕੇ ਆਉਂਦੇ ਸੀ, ਉਹਨਾਂ ਨਾਲ ਵੀ ਜੰਗ ਬਚਾਉਂਦੇ ਸੀ, ਰਾਸ਼ਨ ਪਾਣੀ ਖੋ ਕੇ ਗਰੀਬਾਂ ਨੂੰ ਆ ਕੇ ਲੰਗਰ ਪਾਣੀ ਛਕਾਉਂਦੇ ਸੀ, ਕੋਈ ਸਿੰਘ ਨਜ਼ਰ ਨੀ ਆ ਰਿਹਾ।
ਨਾਮ ਖਾਲਸਾ ਸਿੰਘ ਜਪਾਹੀ,
ਗੁਰੂ ਦਾ ਖਾਲਸਾ ਜਿਹੜਾ ਆਪਣਾ ਨਾਮ ਸਿੰਘ ਕਰਕੇ ਜਪਾਉਂਦਾ ਸੀ, ਸਿੰਘ ਜਾਂ ਸ਼ੇਰ ਹਾਂ।
ਜੋ ਸਿੰਘ ਨਿੱਤ ਉੱਠ ਸ਼ਬਦ ਉਚਾਰੇ,
ਜਿਹੜੇ ਗੁਰੂ ਕੇ ਸਿੰਘ ਨਿੱਤ ਉੱਠ ਕੇ ਗੁਰ ਦਾ ਸ਼ਬਦ ਉਚਾਰਨ ਕਰਦੇ ਸਨ, ਵਾਹਿਗੁਰੂ ਦਾ ਜਾਪ ਕਰਦੇ ਸੀ, ਨਿਤਨੇਮ ਕਰਦੇ, ਸੁਖਮਨੀ ਸਾਹਿਬ ਪਾਠ ਕਰਦੇ, ਆਸੇ ਵਾਲ ਦਾ ਕੀਰਤਨ ਹੁੰਦਾ ਸੀ, ਉਹ ਸਾਰੇ ਤਾਲੇ ਲੱਗੇ ਹੋਏ ਹਨ। ਕੋਈ ਗੁਰਦੁਆਰਾ ਬੰਦ ਸਾਹਿਬ ਬੰਦ ਹਨ, ਉਹਨੇ ਸਾਰੇ ਜਿੰਨੇ ਗੁਰਦੁਆਰੇ ਪੰਜਾਬ ਦੇ ਹਿੰਦੁਸਤਾਨ ਦੇ ਸਾਰੇ ਬੰਦ ਕੀਤੇ ਆ, ਤਾਲੇ ਮਾਰਦੇ ਆ, ਕੋਈ ਬੰਦਾ ਆਣ ਕੇ ਗੁਰਦੁਆਰੇ ਮੱਥਾ ਨੀ ਟੇਕ ਸਕਦਾ, ਕੋਈ ਆਣ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਨਹੀਂ ਕਰ ਸਕਦਾ, ਕੋਈ ਲੰਗਰ ਵਿੱਚ ਹਿੱਸਾ ਨਹੀਂ ਪਾ ਸਕਦਾ, ਆਣ ਕੇ ਲੰਗਰ ਪਾਣੀ ਸਾਰੇ ਬੰਦ ਕੀਤੇ ਹੋਏ ਸਨ, ਤਾਲੇ ਲੱਗੇ ਹੋਏ ਹਨ, ਜਿੱਥੇ ਸ਼ਬਦ ਕੀਰਤਨ ਹੁੰਦਾ ਸੀ ਉਹ ਸਭ ਉਹ ਬੰਦ ਹਨ।
ਲੂਟ ਕੂਟ ਨਿਤ ਤੁਰਕਣ ਮਾਰੇ,
ਜਿਹੜੇ ਗੁਰੂ ਕੇ ਸਿੰਘ ਲੁੱਟ ਮੁੱਟ ਕਰਕੇ ਤੁਰਕਾਂ ਨੂੰ ਮਾਰ ਕੇ ਲਿਆ ਕੇ ਲੰਗਰ ਪਾਣੀ, ਉਹਦੇ ਕੋਲ ਤੁਰਕਾਂ ਉਸ ਜਾਇਦਾਦਾਂ ਹੁੰਦੀਆਂ ਸੀ, ਉਦੋਂ ਜੱਟਾਂ ਕੋਈ ਪੈੜੀ ਨਹੀਂ ਸੀ ਦੱਸਿਆ, ਜਿਹੜੀ ਚੌਧਰੀ ਸੀ, ਚੌਧਰੀ ਨੂੰ ਪੈੜੀਆਂ ਹੁੰਦੀਆਂ ਸੀ, ਚੌਧਰੀ ਇੱਕ ਚੌਧਰੀ ਹੋਣਾ ਪਿੰਡ ਦਾ, ਜਾਂ ਕਈ ਵੱਡੇ ਚੌਧਰੀ ਚੌਂ ਚੋਂ ਪੰਜਾਂ ਪੰਜਾਂ ਪਿੰਡਾਂ ਦੇ ਚੌਧਰੀ ਹੋਣੇ, ਉਹਨਾਂ ਫਿਰ ਸਿਰ ਜੱਟਾਂ ਦੇ ਕੋਲੋਂ ਹਿੱਸਾ ਠੇਕਾ ਤੇ ਮਾਮਲਾ ਲੈ ਕੇ ਜਾ ਕੇ ਸਰਕਾਰ ਨੂੰ ਦੇ ਕੇ ਆਉਂਦੇ ਸੀ, ਇਹ ਜੱਟ ਜਿਹੜੇ ਹਿੱਸੇ ਠੇਕੇ ਤੇ ਪੈੜੀਆਂ ਹੁੰਦੇ, ਕੋਈ ਮਾਲਕ ਨਹੀਂ ਸੁਧਾ ਹੈਗਾ। ਇਹ ਤਾਂ ਜਦੋਂ ਮਿਸਰਾਂ ਦਾ ਰਾਜ ਹੋਇਆ, ਖਾਲਸਾ ਰਾਜ ਹੋਇਆ, ਕੋਈ ਚੌਧਰੀ ਮਾਰਤੇ ਉਹਨਾਂ ਨੇ, ਕੁਝ ਭੱਜ ਪੁੱਜ ਗਏ, ਤੇ ਜਦੋਂ ਖਾਲਸਾ ਰਾਜ ਹੋਇਆ ਤੇ ਉਦੋਂ ਖਾਲਸੇ ਨੇ ਗੁਰਮਤਾ ਮਤਾ ਪਾ ਕੇ ਤੇ ਵੀਰਾਂ ਨੇ ਸਾਰੇ ਜੱਟਾਂ ਨੂੰ ਮਾਲਕ ਬਣਾਇਆ, ਕਿ ਜੱਟ ਜਾਤ ਨਾਲ ਬੱਚੇ ਪਾਲ ਕੇ ਸਾਨੂੰ ਦਿੰਦੇ ਹੈ, ਨਾਲ ਸਾਡੀ ਸੇਵਾ ਕਰਦੇ ਹੈ, ਸੋ ਏਦਾਂ ਕਰਕੇ ਇਹਨਾਂ ਨੂੰ ਕੁਝ ਨਾ ਕੁਝ ਕਰੀਏ। ਇਹ ਫਿਰ ਜਿੰਨੇ ਜਿਹੇ ਹਿੱਸੇ ਠੇਕੇ ਦੇ ਪੈਰੀਆਂ ਮੋਹਦੇ ਸਨ, ਸਭ ਨੂੰ ਜਾਏ ਖਾਲਸੇ ਪੰਥ ਨੇ ਵੀਰਾਂ ਨੂੰ ਮਾਲਕ ਬਣਾ ਦਿੱਤਾ। ਸੋ ਏਦਾਂ ਕਰਕੇ ਖਾਲਸੇ ਦੇਣ ਕੌਣ ਦੇ ਸਕਦਾ, ਜੇ ਖਾਲਸੇ ਜਿੰਨਾ ਭਾਈ ਮੈਂ ਕਾਹਦੀ ਗੱਲ ਕਰ ਰਿਹਾ ਸਾਂ, ਇਹਨਾਂ ਦੇ ਜਿੰਨੀ ਦੇਣੇ ਆ, ਇਹਨਾਂ ਅੱਗੇ ਕਿ ਚੌਥਨ ਪਿੱਛੇ ਹਰਕਾਤ ਸਾਹਿਬ ਸਦਕੇ ਦੇ ਇਹਨਾਂ ਨੇ ਸਨਮਾਨਿਤ ਕੀਤਾ ਸਾਰੇ ਜਥਾਦਾਰਾਂ ਦੇ, ਤੇ ਉਹ ਪ੍ਰਧਾਨ ਕਹਿੰਦਾ ਕਿ ਖਾਲਸਾ ਜੀ ਜਿਹੜਾ ਪੱਤਰਾ ਫੋਲੀ ਨਾ ਤੁਹਾਡਾ ਹੀ ਨਾਂ ਨਿਕਲਦਾ, ਤੁਹਾਡੀ ਕੀ ਦੇਣ ਦੇ ਸਕਦੇ ਆ, ਕਹਿੰਦੇ ਇਸ ਬਾਣੀ ਦਾ ਕੀ ਦੇਣ ਸਕਦੇ ਸਾਂ, ਇਹ ਬਾਣੇ ਦਾ ਜਿਹੜਾ ਵੀ ਕੋਈ ਪੱਤਰਾ ਫੋਲੀ ਇਤਿਹਾਸ ਦਾ, ਇਤਿਹਾਸ ਤੁਹਾਡਾ ਗੜ ਜਾਂਦਾ, ਇਹ ਸਿਰੋਂ ਪਾਉ ਦੇ ਕੇ ਸਨਮਾਨਿਤ ਕਰਕੇ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ ਬਾਣੇ ਦਾ। ਸੋ ਇੱਦਾਂ ਕਰਕੇ ਇਹ ਬਾਣੇ ਵਾਲਿਆਂ ਨੇ ਜ਼ਿੰਦਗੀ ਸਾਰੀਆਂ ਕਿੰਨੇ ਕਿੰਨੇ ਸ਼ਹੀਦੀਆਂ, 40-40 50-50 ਯਾਰ ਵੱਡੇ ਘੱਟੋ ਘੱਟ ਸ਼ਹੀਦ ਹੋਏ, ਅਗਲੇ ਦਿਨ ਹਰਿਮੰਦਰ ਸਾਹਿਬ ਪੂਰਨੇ ਫਿਰ ਜਾ ਕੇ ਉੱਥੇ ਜਾ ਕੇ ਜ਼ਖਮੀ ਹੋਏ, ਸੀ ਗੁਰੂ ਕੇ ਸਿੰਘ ਜਾ ਕੇ ਫਿਰ ਜਾ ਕੇ ਮੁਕਾਬਲੇ ਕੀਤੇ। ਸੋ ਏਦਾਂ ਕਰਕੇ ਫਿਰ ਮੰਗਦੇ ਬੜੋ ਜੀ,
ਲੂਟ ਕੂਟ ਨਿਤ ਤੁਰਕਣ ਮਾਰੇ,
ਏਦਾਂ ਕਰਕੇ ਮਹਾਂ ਉਦੋਂ ਜਿਹੜਾ ਮਾਇਆ ਸੀ ਧਨ ਦੌਲਤ ਤੁਰਗਾਂ ਚੌਧਰੀਆਂ ਕੋਲ ਹੁੰਦਾ ਸੀ, ਇੱਕ ਚੌਧਰੀ ਕੋਲ 2-4 ਘੋੜਾ ਹੋਣਾ, ਫੌਜ ਰੱਖੀਆਂ ਹੁੰਦੀਆਂ ਸੀ ਸਿੰਘਾਂ ਨੂੰ ਮਾਰਨ ਵਾਸਤੇ, ਇਹ ਸਿੰਘਾਂ ਦੇ ਬਲ ਪੈਂਦਾ ਸੀ, ਫਿਰ ਉਹਨੇ ਘੋੜੇ ਖੋਹ ਲੈ ਗਏ, ਖੋਹ ਲਿਆਉਣੇ, ਰਾਸ਼ਨ ਪਾਣੀ ਲਿਆ ਖੋਹ ਕੇ ਲਿਆ ਕੇ ਲੰਗਰ ਪਾਣੀ ਲਿਆ ਕੇ ਗਰੀਬਾਂ ਨੂੰ ਛਕਾਉਣਾ। ਸੋ ਏਦਾਂ ਕਰਕੇ ਜਿਹੜੇ ਲੁੱਟ ਕੁੱਟ ਕੇ ਲਿਆ ਕੇ ਲੰਗਰ ਪਾਣੀ ਲਾਉਂਦੇ ਸਾਂ ਰੋਜ਼,
ਜਪ ਤਪ ਸੰਜਮ ਨੇਮ ਕਰਾਵੇ,
ਨਾਲੇ ਜਪ ਤਪ ਕਰਦੇ ਸੀ, ਜਪ ਤਪ ਸੰਜਮ ਨੇਮ ਕਰਦੇ ਸੀ, ਉਹਨਾਂ ਨੇਮ ਸੀ ਜਪ ਤਪ ਕਰਨ, ਗੁਰੂ ਕੇ ਸਿੰਘ ਦਾ ਇੰਨਾ ਨੇਮ ਦੱਸਿਆ ਕਿ ਗੁਰੂ ਕੇ ਸਿੰਘ ਇੰਨਾ ਉਦੋਂ ਜਾਪ ਕਰਦੇ ਸੀ, 24 ਘੰਟੇ ਵਾਹਿ ਗੁਰੂ ਸਿੰਘ ਕਰਦੇ, ਬਹਿੰਦੇ ਖਲੋਂਦੇ, ਜਿਵੇਂ ਕੱਲ ਦੱਸ ਰਿਹਾ ਸਾਂ ਕਿ ਗੁਰੂ ਕੇ ਸਿੱਖ ਦੀ ਮਰਿਆਦਾ ਵੀ ਸੌਣ ਲੱਗਿਆ ਵੀ ਬਹਿ ਕੇ ਮੰਜੇ ਤੇ ਸਿਮਰ ਕਰੇ, ਸਿਮਰ ਕਰਦਿਆਂ ਕਰਦਿਆਂ ਨੀਂਦ ਆ ਜਾਏ, ਫਿਰ ਵਾਹਿਗੁਰੂ ਦਾ ਜਾਪ ਕਰਦਿਆਂ ਕਰਦਿਆਂ ਟੇਢਾ ਹੋ ਜਾਵੇ, ਸੁੱਤੇ ਪਿਆ ਜਾਪ ਕਰੀ ਜਾਵੇ, ਫਿਰ ਆਪਣੇ ਆਪ ਵਾਹਿਗੁਰੂ ਚੱਲ ਰਹੇਗਾ, ਮੂੰਹ ਵੀਟ ਕੇ ਸੁਰਤੀ ਨੇ ਜਦ ਕਰੇਗਾ ਉਹਦੀ ਅਵਸਥਾ ਬਣ ਜਾਵੇਗੀ। ਏਦਾਂ ਵਹਾਂ ਗੁਰੂ ਕਿਸੇ ਨੇ ਜਪ ਦਪ ਕਰਦੇ ਸੀ, ਇੰਨਾ ਜਪ ਦਪ ਕਰਦੇ ਸਨ ਕਿ ਫਤਿਹ ਕਈ ਇਹੋ ਜਿਹੇ ਗੁਰੂ ਕਿਸੇ ਸਿੰਘ ਇਤਿਹਾਸ ਚ ਆਇਆ, ਅੱਜ ਵੀ ਵੈਸੇ ਹੈਗੇ, ਅੱਜ ਵੀ ਦਰਾਂ ਪੰਥਾ ਜਾ ਕੇ ਵੇਖੀਏ ਉਹ ਸੀਨ ਹੈ, ਉਸੇ ਦਾ ਦੋ ਦਿਨ ਇੱਕੋ ਨਿਤਨੇ ਸ਼ੁਰੂ ਹੋ ਜਾਂਦਾ, ਇੱਕੋ ਦਿਨ ਲੈ ਕੇ 8 ਵਜੇ ਤੱਕ ਕਥਾ ਕੀਰਤਨ ਤੇ ਸਮਾਪਤੀ ਹੁੰਦੀ ਹੈ, ਸਵੇਰ ਤਾਂ ਕਰਕੇ ਸ਼ਾਮ ਨੂੰ ਫਿਰ ਸੋ ਸਾਰਾ ਦਿਨ ਦੀ ਵੀ ਜਾ, ਸਾਰਾ ਦਿਨ ਦਾ ਜੋ ਨਿਤਨੇਮ ਵਾਹਿਗੁਰੂ ਜਾਪ ਕਰਨਾ, ਸੇਵਾ ਕਰਾਉਣੀ, ਗੁਰੂ ਘਰ ਦੀ ਗੁਰਦੁਆਰਾ ਸੇਵਾ ਕਰਾਉਣੀ, ਸੋ ਏਦਾਂ ਕਰਕੇ ਅੱਜ ਵੀ ਤੁਸੀਂ ਜਾ ਕੇ ਵੇਖੀਏ ਦਲ ਪੰਥ ਵਿੱਚ ਉਹੋ ਮਰਿਆਦਾ ਜੋ ਗੁਰੂ ਸਾਹਿਬ ਆਪਾਂ ਜੀ ਸੀਨ ਵੇਨੇ, ਸੋ ਏਦਾਂ ਕਰਕੇ ਮਾਈ ਕਹਿੰਦੇ ਗੁਰੂ ਕੇ ਸਿੰਘ ਜਪ ਤਾਂ ਬਹੁਤ ਕਰਦੇ, ਸਿਮਰ ਇੰਨਾ ਕਰਦੇ ਸੀ ਕਿ ਫਤਿਹ ਤੋਂ ਬਗੈਰ ਗੱਲ ਨਹੀਂ ਕਰਦੇ, ਸਿੰਘ ਆਏ ਨੂੰ ਫਤਿਹ ਗਜਾਉਣੀ ਹੈ ਤੇ ਫਤਿਹ ਗਜਾ ਕੇ ਤੇ ਮੁੜ ਕੇ ਬਸ ਸਿਮਰਨ ਲੱਗ ਜਾਣਾ, ਤੇ ਜਲ ਪਾਣੀ ਵੀ ਕਿਸੇ ਡਾਂਗਰੀਆਂ ਨੂੰ ਪੁੱਛਣਾ ਕਿ ਆਓ ਜੀ, ਆਓ ਜੀ ਬਾਬਾ ਜੀ ਲੰਗਰ ਜਲ ਪਾਣੀ ਬਹਿ ਕੇ ਛਕੋ, ਤੇ ਜਿਹੜੇ 86 ਗੁਰੂ ਕੇ ਪਿਆਰੇ ਜਪਤਾ ਵਾਲੇ ਸਨ ਅਜੇ ਵੈਸੇ ਹੈਗੇ ਜਿਹੜੇ ਸਿਮਰ ਨਹੀਂ ਕਰੀ ਜਾਂਦੇ, 24 ਘੰਟੇ ਗੱਲ ਹੀ ਕਿਸੇ ਨੇ ਕਰਦੇ ਬਾਈ ਸ਼ਬਦ ਤੋਂ ਬਗੈਰ, ਸੋ ਏਦਾਂ ਕਰਕੇ ਬਾਈ ਜੀ ਕਹਿੰਦੇ ਕਿਉਂਕਿ ਇਹ ਵਸਤੂ ਇਹ ਰਹਿਣ ਵਾਲੀ ਨਾਲ, ਇਹ ਵਸਤੂ ਨਾਮ ਦੀ ਜਿਹੜੀ ਹੈ ਕਿ ਜਦ ਪਦਾਰਥ ਮਿਲੇ, ਕੱਲ ਵੀ ਕਥਾ ਜਾ ਰਿਹਾ ਸੀ ਨਾ ਵੀ ਜਿਹੜਾ ਪਿਛਲਾ ਆਪਾਂ ਕੀਤੀ ਕਮਾਈ ਹੋਈ ਹੈ, ਕੋਈ ਖਾ ਰਹੇ ਆਪਾਂ ਮਤਲਬ ਕੋਈ ਕਰਦਾ ਗਾ ਕੋਈ ਨਹੀਂ ਕਰਦਾ, ਐਨੇ ਕਥਾ ਜਾਣ ਡੇ ਕੋਈ ਚੰਗੀ ਲੜਕੀ ਹੈ ਧਰਮੀ ਹੈ, ਛੋਟੇ ਹੁੰਦੇ ਸਿਮਰਨ ਕਰਦੀ ਸੀ, ਕੋਈ ਸਿੱਖਾਂ ਦੀ ਲੜਕੀ ਸੀ ਉਹ ਕਦੇ ਵਿਆਹੀ ਗਈ, ਤੇ ਜਦੋਂ ਵਿਆਹੀ ਗਈ ਨਾ ਤੇ ਗਾੜੀ ਪਰਿਵਾਰ ਜਿਹੜਾ ਸੀ ਉਹ ਗੁਰਮਤ ਵਾਲਾ ਨਹੀਂ ਸੀ, ਉਹ ਨਾਮ ਨਹੀਂ ਸੀ ਜਪਦਾ ਤੇ ਹੈ ਬੜਾ ਤਕੜੇ ਸ਼ਾਹੂਕਾਰ ਸਨ, ਤੇ ਕੋਈ ਮਹਾਤਮਾ ਚਲੇ ਗਏ ਤੇ ਗੁਰੂ ਘਰ ਦੇ ਬਚਨ ਕਰਦਿਆਂ ਕਰਦਿਆਂ ਉਹ ਲੜਕੀ ਨੂੰ ਪੁੱਛਦੇ ਹੈ ਕਿ ਸੁਣਾਓ ਪ੍ਰਸ਼ਾਦਾ ਕਿੰਨਾ ਛਕਦੇ ਜੀ, ਸੱਜਰਾ ਕਿ ਬਹਿਆ, ਪ੍ਰਸ਼ਾਦਾ ਪਾਣੀ ਚੱਲਦਾ ਸੱਜਰਾ ਛਕਦੇ ਕਿ ਬਹਿਆ ਛਕਦੇ ਜੀ, ਉਹ ਕਹਿੰਦੇ ਮਹਾਂਪੁਰਖ ਉਹ ਬਹਿਆ ਛਕਦੇ ਆ ਸੱਜਰਾ ਨੇ, ਠੀਕ ਹੈ ਇਹ ਗੱਲ ਹੋ ਗਈ। ਜਦੋਂ ਮਹਾਂਪੁਰਖ ਚਲੇ ਗਏ ਤੇ ਬਾਅਦ ਚ ਉਹਨਾਂ ਬੜਾ ਇਤਰਾਜ ਕੀਤਾ ਕੁੜੀ ਨੂੰ ਕਿ ਤੂੰ ਝੂਠ ਬੋਲਿਆ, ਪ੍ਰਸ਼ਾਦਾ ਸਜਾ ਚਾਹੁੰਦਾ ਤੇ ਤੂੰ ਕਹਿੰਦੀ ਬਹਿ ਖਾਨੇ, ਇੰਨਾ ਉਹਨਾਂ ਇਤਰਾਜ ਕੀਤਾ ਕਿ ਜਾਓ ਛੱਡ ਆਓ ਤੇ ਪੇਕੇ ਛੱਡ ਆਓ ਬਾਅਦ ਗੱਲ ਕਰਾਂਗੇ, ਉਹਦਾ ਪਤੀ ਉਹਨੂੰ ਜਾ ਤੇਰੇ ਪਿੰਡ ਛੱਡ ਆਵੇ 7 ਵਜੇ ਨਾਲ ਤੁਰ ਪੈ, ਉਹ ਕਥਾ ਤੁਰੇ ਜਾਂਦੇ ਆ ਤੇ ਰਸਤੇ ਚ ਬਹੁਤ ਲੰਮਾ ਪਿਆ ਉੱਠਦਾ ਨੀ, ਉਹ ਜੱਟ ਉਹਨੂੰ ਕੁੱਟਦੇ ਮਾਰਦੇ ਹੁਜਾ ਮਾਰਦੇ ਨਹੀਂ ਉੱਠਦਾ, ਮਾਰਦੇ ਬਹੁਤ ਆ, ਤੇ ਉਹ ਲੜਕੀ ਘਰ ਮੁੜ ਬਲਦਲ ਵਹਿੰਦੀ ਹੈ ਤੇ ਉਹ ਆਪਦੇ ਪਤੀ ਨੂੰ ਕਹਿੰਦੇ ਜੇ ਤੁਸੀਂ ਕਹੋ ਤੇ ਮੈਂ ਬੌਧ ਨੂੰ ਉਠਾ ਵਾ, ਕਹਿੰਦਾ ਠਾਇਆ, ਤੇ ਕਬੀਰ ਜੀ ਕਹਿੰਦੇ ਕਿ ਉਹਨੇ ਉਹਦੇ ਕੰਨ ਵਿੱਚ ਆ ਕੇ ਉਹਨੂੰ ਕਿਹਾ ਕਿ ਹੁਣ ਤੈਨੂੰ 4 ਤੇ 5 ਲੱਗੇ ਹੈ, ਸਿਰ ਤੇ 2 ਸਿੰਘ ਲੱਗੇ ਹੈ, ਮੂੰਹ ਤੋਂ ਤੂੰ ਗੁੰਗਾ ਹੈ, ਹੁਣ ਨਾਮ ਜਪਣ ਤੋਂ ਰਿਹਾ, ਹੁਣ ਤੂੰ ਨਾਮ ਨੀ ਜਪ ਸਕਦਾ, ਹੁਣ ਤੇ ਦੇਖਾ ਦੇ ਨਾ ਮੈਂ ਉੱਠ ਕੇ ਦੇਖਾ ਦੇ, ਉੱਥੇ ਕਬੀਰ ਨੇ ਸ਼ਬਦ ਜਾਣ ਕੀਤਾ 4 ਭਾਵ 2 ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਾਈਆ, ਇਹਦੇ ਨਾਲ ਪੰਗਤੀ ਉਹਨੇ ਸਾਖੀ ਛੁੜੀ ਦਿੱਤੀ ਹੋਈ ਹੈ, ਜੋ ਉਹਨੂੰ ਕਿਹਾ ਕਿ ਤੈਨੂੰ 4 ਤੇ 5 ਲੱਗੇ ਹੈ, ਮੂੰਹ ਤੋਂ ਤੂੰ ਗੁੰਗਾ ਹੈ, 2 ਤੇਰੇ ਸਿਰ ਤੇ ਸਿੰਘ ਲੱਗੇ, ਹੁਣ ਉੱਠ ਕੇ ਦੇਖਾ ਦੇ, ਤੂੰ ਬਹੁਤ ਉੱਠ ਕੇ ਨਾ ਤੁਰ ਪਿਆ, ਬਹੁਤ ਉੱਠ ਕੇ ਤੁਰ ਪਿਆ, ਤਾਂ ਪਤੀ ਕਹਿੰਦਾ ਉਹਨੂੰ ਕੀ ਕਿਹਾ ਜੀ, ਉਹ ਲੜਕੀ ਕਹਿੰਦੀ ਕਿ ਪਿਛਲੇ ਜਨਮ ਦਾ ਮੇਰਾ ਪਤੀ ਹੈ, ਮੈਂ ਕਹਿੰਦੀ ਸਾ ਨਾਮ ਜਪਿਆ ਕਰ, ਸਤਸੰਗਤ ਕਰਿਆ ਕਰ, ਗੁਰਦੁਆਰੇ ਜਾਇਆ ਕਰ, ਇਹ ਗੁਰਦੁਆਰੇ ਨਹੀਂ ਸੀ ਜਾਂਦਾ ਤੇ ਸਗੋਂ ਨਾ ਜਿਹੜੇ ਗੁਰਦੁਆਰੇ ਸਾਧੂ ਸੰਤਾਂ ਨੂੰ ਟਿੱਚਾ ਮਖੌਲ ਕਰਦਾ ਸੀ, ਇਹ ਜਿਮੀਦਾਰਾਂ ਕਹਿੰਦੇ ਪੈਸੇ ਰਹੇ ਸੀ ਧਾਰੇ ਤੇ ਹੁਣ ਉਹ ਬੌਧ ਬਣ ਕੇ ਲੇਖਾ ਦੇਣ ਡਿਆ ਹੋਇਆ, ਧਾਰ ਦੇ ਤਾਂ ਹੀ ਰਹਿਤ ਨਾਲ ਲਿਖਿਆ ਕਿ ਗੁਰੂ ਕਾ ਸਿੱਖ ਕਰਜ਼ਾਈ ਨਾ ਹੋਵੇ ਤੇ ਜੇ ਕਰਜ਼ਾ ਲੈ ਲਏ ਤੇ ਵਾਪਸ ਕਰਦੇ ਸਿਰ ਤੇ ਰਹਿਣ ਦੇ ਦੇਣਾ ਪੈਂਦਾ ਦੇਣਾ ਪੈਂਦਾ, ਇਹ ਕਰਜ਼ਾ ਲਿਆ ਦਿੱਤਾ ਨੀ ਗਾ ਤੇ ਹੁਣ ਬੌਧ ਬਣ ਕੇ ਲੇਖਾ ਦੇਣ ਡਿਆ ਹੋਇਆ, ਸਿਰ ਤੇ ਸਿੰਘ ਲੈ ਕੇ ਮਾਂ ਕਥਾ ਜਾਇਆ ਕਿ ਸਿਰ ਤੇ ਸਿੰਘ ਉਹਨਾਂ ਲੱਗਦੀ ਹੈ, ਸਿੰਘਾਂ ਵਾਲਾ ਉਹਨਾਂ ਨੂੰ ਜਨਮ ਮਿਲਦਾ ਜਿਹੜਾ ਸਾਧੂ ਸੰਤਾਂ ਨੂੰ ਟਿੱਚਾਂ ਕਰਦੇ ਆ ਮਖੌਲ ਕਰਦੇ ਐ, ਸਿਰ ਮਾਰਦੇ ਬੁਰੀ ਤਰ੍ਹਾਂ ਸਿਰ ਮਾਰਦੇ ਆ, ਟਿੱਚ ਕਰਦੇ ਸਿਰ ਭੋਂਦੇ ਆ ਕਿ ਐਵੇਂ ਹੀ ਹੈ, ਸੋ ਏਦਾਂ ਕਰਕੇ ਉਹਨਾਂ ਫਿਰ ਸਿਰਾਂ ਦੇ ਸਿੰਘ ਲੱਗ ਜਾਂਦੇ ਆ। ਆ ਕਥਾ ਜੀ ਉਦੋਂ ਮੈਂ ਪੜ੍ਹਨ ਡਿਆ ਸਾਂ, ਜਦੋਂ ਮੁਲਤਾਨ ਗਿਆ ਨਾ ਸ੍ਰੀ ਗੁਰੂ ਨਾਨਕ ਜੀ, ਤੇ ਮੁਲਤਾਨ ਗਿਆ ਤੇ ਉੱਥੇ ਨਦੀ ਪੈਂਦੀ ਸੀ ਤੇ ਨਦੀ ਤੋਂ ਪਾਰ ਲੰਘਣਾ ਸੀ, ਬੇੜੀ ਸੀ ਤੇ ਬੇੜੀ ਚੜ੍ਹ ਕੇ ਪਾਰ ਜਾਣਾ ਸੀ, ਬੇੜੀ ਤੇ ਚੜ੍ਹ ਕੇ ਗੁਰੂ ਨਾਨਕ ਮਹਾਰਾਜ ਜੀ ਤੇ ਬੇੜੀ ਚੋਂ ਘੁੰਮਣ ਤੁਰ ਪਈ ਗਾ, ਤੇ ਗਾੜੀ ਇੱਕ ਉੱਥੇ ਮੁਲਤਾਨ ਦੇ ਵਿੱਚ ਪੀਰਾਂ ਦੀ ਪੁਰੀ ਸੀ, ਮੁਲਤਾਨ ਪੀਰ ਬਹੁਤ ਰਹਿੰਦੇ ਸੀ, ਜਦੋਂ ਉਹਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਉਹਨਾਂ ਦੇ, ਗੁਰੂ ਨਾਨਕ ਦੇ ਚਿਹਰੇ ਦੇ ਪ੍ਰਕਾਸ਼ ਸੀ, ਉਹਨੇ ਕਿਹਾ ਚਿਹਰੇ ਦੇ ਪ੍ਰਕਾਸ਼ ਹੈ ਜੀ, ਕਦੇ ਇੱਥੇ ਆ ਗਿਆ ਇਹਦੀ ਗੱਲ ਚੱਲ ਪੈਣੀ, ਸਾਨੂੰ ਕਿ ਪੁੱਛਣਾ ਨੀ ਗਾ, ਹੋਰ ਪਿਛਾ ਮੋੜੀਏ, ਪਿਛਾ ਮੋੜੀ ਆਖਿਆ। ਜਿੱਥੇ ਤੂੰ ਗੁਰੂ ਦੀ ਫੋਟੋ ਵੇਖੋਗੇ ਨਾ, ਉੱਥੇ ਸਤਿਗੁਰੂ ਦੀ ਫੋਟੋ ਵਿੱਚ ਪ੍ਰਕਾਸ਼ ਬਾਹਰ, ਜਿਵੇਂ ਸੂਰਜ ਦੀਆਂ ਕਿਰਨਾਂ ਵੱਜਦੀਆਂ, ਉਹ ਕਿਰਨਾਵਾਂ ਬਾਹਰ ਨੂੰ ਪ੍ਰਕਾਸ਼ ਹੋਊਗਾ। ਜੇ ਕਿਸੇ ਸਿੱਖਦੀ ਹੈ ਭਾਵੇਂ ਕਿੰਨਾ ਵੀ ਕਰਨੀਆਂ, ਉਹਦੇ ਨਾਲ ਪ੍ਰਕਾਸ਼ ਨੇ ਵਿਖਾਇਆ। ਆ ਕਥਾ ਜਿਹਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛੱਡਿਆ ਛੱਡਿਆ ਨਾ ਚਮਕੌਰ ਸਾਹਿਬ, ਤੇ ਭਾਈ ਸੰਗਤ ਸਿੰਘ ਨੂੰ ਦਮਾਲਾ ਚੜ੍ਹਾ ਕੇ ਆਏ ਆ, ਤੇ ਭਾਈ ਸੰਗਤ ਸਿੰਘ ਨੇ ਕਿਹਾ ਮਹਾਰਾਜ ਜੀ, ਵਚਨ ਉੱਥੇ ਇੱਦਾਂ ਹੋਇਆ ਵਾ ਕਿ ਜਦੋਂ ਮਹਾਰਾਜ ਜੀ ਨੂੰ ਕਹਿਣ ਡਿਆ ਖਾਲਸਾ ਪੰਥ ਮਾਰੇ, ਤੁਸੀਂ ਚਮਕੌਰ ਸਾਹਿਬ ਛੱਡ ਜਾਓ, ਨਿਕਲ ਜਾਓ, ਜਿੱਦਾਂ ਨਿਕਲ ਜਾ ਚਲੇ ਜਾਓ। ਤੇ ਸਤਿਗੁਰੂ ਸੇ ਸ਼ਬਦ ਪੜ੍ਹਨ ਡਿਆ ਨੇ, ਜਿਵੇਂ ਆਪ ਕੀ ਔਹਦ ਨਿਧਾਨ ਬਣੇ ਆ, ਤਹੀ ਰਣ ਮੈਂ ਤਬ ਜੂਝ ਵਰੋਂ ਕਿ ਮੈਂ ਇੱਥੇ ਸ਼ਹੀਦ ਹੋਵਾਂ। ਤੇ ਖਾਲਸਾ ਕਹਿਣ ਡਿਆ, ਭਾਈ ਸੰਗਤ ਸਿੰਘ ਜੀ ਪਹਿਲੇ ਬੈਠਾ ਹੋਇਆ, ਤੇ ਭਾਈ ਸੰਗਤ ਸਿੰਘ ਮਹਾਰਾਜ ਕਹਿਣ ਡੇ, ਭਾਈ ਖਾਲਸਾ ਜੀ ਮੈਂ ਸਰਬੰਸ ਦਾਨੀ ਆ, ਮੇਰੇ ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ ਆ, ਮੈਨੂੰ ਆਸ ਹੈ ਕਿ ਮੇਰੇ ਦੂਜੇ ਵੀ ਦੋਵੇਂ ਸ਼ਹੀਦ ਹੋ ਜਾਣਗੇ। ਇਹ ਗੱਲ ਜਦੋਂ ਕਰ ਰਿਹਾ ਤੇ ਭਾਈ ਸੰਗਤ ਸਿੰਘ ਉੱਠਿਆ, ਸੰਗਤ ਸਿੰਘ ਨੇ ਝੋਲੀ ਕੀਤੀ, ਕਿਹਾ ਵੀ ਮਹਾਰਾਜ ਤੂੰ ਸਦਾਨੀ ਹੈ? ਮਾਰ ਗਿਆ, ਹਾਂ ਭਾਈ ਸੰਗਤ ਸਿੰਘ ਮੈਂ ਸਰਬੰਸ ਦਾਨੀ ਆ, ਮੇਰੇ ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮੈਨੂੰ ਆਸ ਹੈ ਮੇਰੇ ਦੂਜੇ ਵੀ ਸ਼ਹੀਦ ਹੋ ਜਾਣਗੇ। ਤੇ ਭਾਈ ਸੰਗਤ ਸਿੰਘ ਝੋਲੀ ਕਰ ਗਿਆ, ਮਹਾਰਾਜ ਦਾਨੀ ਆ ਨਾ, ਅੱਜ ਦੀ ਸ਼ਹੀਦੀ ਫਿਰ ਮੈਨੂੰ ਦਾਨ ਕਰ, ਅੱਜ ਦੀ ਸ਼ਹੀਦੀ ਮੈਨੂੰ ਦਾਨ ਕਰ। ਸਤਿਗੁਰੂ ਕਹਿਣ ਲੱਗੇ, ਚੰਗਾ ਭਾਈ ਸੰਗਤ ਸਿੰਘ ਵਚਨ ਤੇ ਹੋ ਗਿਆ, ਇਹਨੂੰ ਮੈਂ ਸ਼ਹੀਦੀ ਦਾ ਦੇ ਦਿੰਦਾ, ਦਾਨ ਕਰਦਾ। ਪਰ ਇਹ ਗੱਲ ਆ ਕਿ ਮੈਂ ਜੰਗ ਲੜ ਕੇ ਜਾਣਾ, ਇਹ ਨੀ ਮੈਨੂੰ ਵਿਖਾ ਕੇ ਹੱਥ ਜਾਣੇ ਆ, ਇਹਨੂੰ ਪਤਾ ਰਹੇ ਕਿ ਇਹ ਪੁੱਤਰ ਕਿੱਦਾਂ ਮਾਰੀਦੇ ਆ, ਤੇ ਮੈਂ ਇਹਨਾਂ ਨੂੰ ਕੋਈ ਨਾ ਕੋਈ ਸਬਕ ਸਿਖਾ ਕੇ ਜਾਊਂਗਾ, ਉਦਾਂ ਭੱਜ ਕੇ ਨੀ ਜਾਣਾ। ਖਾਲਸੇ ਕਿਹਾ ਮਾਰ ਜਿੱਦਾਂ ਤਰ ਜਾ ਜਾਓ। ਚਲੋ ਕਥਾ ਲੰਮੀ, ਜਿੱਦਾਂ ਸਾਰੀ ਰਾਤ ਸਾਰੀ ਰਾਤ ਸਾਰੀ ਜੰਗ ਲੜੀ, ਅੰਬਰ ਤੇ ਉੱਥੋਂ ਗਏਗਾ। ਸੋ ਏਦਾਂ ਕਰਕੇ ਜਦੋਂ ਫਿਰ ਸੰਗਤ ਸਿੰਘ ਨੇ ਕਿਹਾ, ਤੇ ਮਾਰ ਗਿਆ, ਠੀਕ ਹੈ ਗੱਲ, ਤੈਨੂੰ ਅੱਜ ਸ਼ਹੀਦੀ ਦਿੰਦੇ ਆ, ਪਰ ਤੂੰ ਸਨਮੁਖ ਹੋ ਗਏ, ਸ਼ਹੀਦ ਹੋ ਜਾਈ, ਉਹਨਾਂ ਦੇ ਉੱਤੇ ਜੀਣਾ ਹੱਥ ਨਾ ਤੁਰਗਾ ਜਾ ਜੀ। ਗੁਰਬਾਣੀ ਇੱਕ ਸ਼ਬਦ ਹੁੰਦਾ, ਅੰਗ ਸੰਗਤ ਸਲਾਗ ਰਹੂ, ਪਾਸ਼ੇ ਪੱਗ ਨਾ ਧਰੇ। ਕਿ ਮੈਂ ਸਦਾ ਉਹਦੇ ਅੰਗ ਸੰਗ ਰਹੂ, ਜਿਹੜਾ ਆਪਦਾ ਪੱਗ ਦੇ ਪੈਰ ਪਿਛਾ ਨਾ ਕਰੇ। ਇਹ ਨੀ ਕਿ ਜੰਗ ਵਾਲੀ ਹੋਰ ਚੰਗੇ ਕੰਮ ਕਰਦਾ ਜਾਂ ਸੇਵਾ ਕਰਦਾ ਜਾਂ ਗੁਰਬਾਣੀ ਪੜ੍ਹਦਾ, ਘੱਟ ਨਾ ਪੜੇ, ਉਸ ਤੋਂ ਵੱਧ ਪੜੇ, ਗਾਂਹ ਵਧੇ, ਪਿਛਾ ਨਾ ਹਟੇ। ਉਹਦੇ ਸਦਾ ਅੰਗ ਸੰਗਤ ਸਲਾਗ ਰਹੂ, ਪਾਸ਼ੇ ਪੱਗ ਨਾ ਧਰੇ। ਮੈਂ ਸਦਾ ਅੰਗ ਸੰਗ ਰਹੂੰਗਾ, ਜਿਹੜਾ ਕਦਮ ਸ਼ੁਭ ਕਰਨ ਤੋਂ ਪਿਛਾ ਨਾ ਹਟੇ। ਐਸੀ ਵਸਤਾ ਬਣਾ ਲੈ। ਤੇ ਮਹਾਰਾਜ ਕਹਿੰਦੇ ਕਿ ਤੂੰ ਇੱਥੇ ਸਨਮੁਖ ਹੋ ਕੇ ਸ਼ਹੀਦ ਹੋ ਜਾਵੀਂ ਤੇ ਪਿਛਾ ਨਾ ਹਟੀ। ਕਹਿੰਦੇ ਫੇਰ ਕਿੱਦਾਂ ਪਤਾ ਲੱਗੂ ਤੁਸੀਂ ਮਹਾਰਾਜ ਆਪਦੀ ਸ਼ਹੀਦੀ ਅੱਜ ਦਾਨ ਕੀਤੀ ਹੈ? ਤੇ ਮਹਾਰਾਜ ਕਹਿੰਦਾ, ਜੇ ਤੂੰ ਅੰਗ ਸਾਹਿਬ ਸਨਮੁਖ ਹੋ ਕੇ ਸ਼ਹੀਦ ਹੋ ਗਿਓ ਨਾ, ਤੇ ਤੇਰਾ ਸਿਰ ਵੱਢ ਕੇ ਲੈ ਜਾਣਗੇ, ਤੇ ਤਿੰਨ ਦਿਨ ਸਿਰ ਨਾ ਪਛਾਣਿਆ ਜਾਊਗਾ ਕਿ ਸਤਿਗੁਰੂ ਦਾ ਜਾਂ ਕਿਸੇ ਸਿੱਖ ਦਾ। ਫਿਰ ਏਦਾਂ ਹੀ ਹੋਇਆ, ਜਦੋਂ ਉਹ ਸਨਾਗੜੇ ਦੀ ਜਾਗੜੇ ਦਿਨ ਜੰਗ ਵਿੱਚ ਸ਼ਹੀਦ ਹੋ ਗਿਆ, ਭਾਈ ਸੰਗਤ ਸਿੰਘ ਦਾ ਸਿਰ ਵੱਢ ਕੇ ਲੈ ਗਏ, ਤੇ ਬੜੀਆਂ ਖੁਸ਼ੀਆਂ ਮਨਾਈਆਂ ਤਿੰਨ ਦਿਨ ਕਿ ਗੁਰੂ ਗੋਬਿੰਦ ਸਿੰਘ ਦਾ ਸੀਸ ਆ ਸਿਰ। ਇੱਕ ਮੌਲਵੀ ਸੀ ਮਹਾਰਾਜ ਦਰਸ਼ਨ ਕਰ ਰੋਜ਼ ਜਾਂਦਾ ਹੁੰਦਾ ਸੀ, ਉਹਨੂੰ ਸੱਦਿਆ ਕਿ ਵੇਖੋ ਮੈਂ ਮਹਾਰਾਜ ਦਾ ਸੀਸ ਹੈ, ਕੋਈ ਸਿੱਖਦਾ? ਤੇ ਉਹ ਮੌਲਵੀ ਵੇਖ ਕੇ ਗਿਆ, ਨਹੀਂ ਇਹ ਗੁਰੂ ਦਾ ਸੀਸ ਨਹੀਂ ਗਿਆ, ਇਹ ਕਿਸੇ ਸਿੱਖ ਦਾ ਸੀ। ਕੀ ਗੱਲ, ਸਤਿਗੁਰ ਵਰਗਾ ਨਹੀਂ? ਉਹਨੇ ਕਿਹਾ, ਹੈ ਤਾਂ ਸਤਿਗੁਰ ਵਰਗਾ ਹੈ ਪਰ ਸਤਿਗੁਰ ਦਾ ਨਹੀਂ ਗਾ। ਉਹਨੇ ਕੀ ਗੱਲ, ਉਹਨੇ ਇਹਦੇ ਚਿਹਰੇ ਤੇ ਪ੍ਰਕਾਸ਼ ਨਹੀਂ, ਇਹ ਸਾਧੂ ਅਸੀਸ ਜਿਹਦੇ ਪ੍ਰਕਾਸ਼ ਹੋਣਾ ਸੀ, ਇਹ ਸਾਧੂ ਅਸੀਸ ਨਹੀਂ ਗਾਏ। ਫੇਰ ਲੱਭਣਾ ਸ਼ੁਰੂ ਕਰਦਾ, ਉਹਨਾਂ ਦਾ ਸਮਾਂ ਲੱਗਦਾ। ਭਾਵ ਕਿ ਗੁਰੂ ਨਾਨਕ ਜੀ ਦੇ ਚਿਹਰੇ ਤੇ ਪ੍ਰਕਾਸ਼ ਆ, ਜਦੋਂ ਉਹਨੇ ਵੀਰ ਨੇ ਵੇਖਿਆ ਇਹ ਜੇ ਆ ਗਿਆ ਮੁਲਤਾਨ ਵਿੱਚ, ਇਹਦੀ ਪੂਜਾ ਸ਼ੁਰੂ ਹੋਣੀ, ਸਾਨੂੰ ਕੋਈ ਪੁੱਛਣਾ ਨਹੀਂ ਗਾ। ਉਹ ਕਹਿੰਦਾ, ਬੇੜੀਏ ਇੱਥੇ ਪਾਉਂਦੀ ਰਹੋ। ਤੂੰ ਕਥਾ ਜਾ ਬੇੜੀ ਨੇ ਘੁੰਮਣ ਲੱਗ ਪਈ, ਜੀ ਗੁਰੂ ਨਾਨਕ ਕਹਿੰਦੇ ਘੁਮਾਉਣੀ ਬਣਨੀ, ਕਥਾ ਸਾਖੀ ਬਣਨੀ ਸੀ। ਉਹ ਜਦ ਬੇੜੀ ਘੁੰਮਣ ਲੱਗ ਪਈ ਨਾ, ਤੇ ਸਤਿਗੁਰੂ ਵੇਖ ਕੇ ਪੀਰ ਵਾਲ ਕਹਿੰਦਾ, ਪੀਰਾ ਤੇਰੇ ਸਿਰ ਤੇ ਸਿੰਗ ਲੱਗ ਜਾ। ਉਹ ਕਹਿੰਦਾ, ਪੀਰ ਦੇ ਨਾਲ ਬੜੇ ਬੜੇ ਸਿੰਗ ਲੱਗ ਗਏ, ਉਹ ਬਾਰੀ ਵਿੱਚ ਫਸ ਗਿਆ, ਨਾ ਗਾਂਹ ਹੋਇਆ ਜੇ ਨਾ ਉਹ ਪਿਛਾਂ ਆ ਜੇ। ਤੇ ਫਿਰ ਉਹ ਪੀਰ ਕਹਿੰਦਾ, ਬੇੜੀਏ ਗਾਂਹ ਆ ਜਾ। ਬੇੜੀ ਗਾਂਹ ਆ ਗਈ, ਜਦੋਂ ਬੇੜੀ ਅੱਗੇ ਲੱਗ ਗਈ ਤੇ ਫਿਰ ਮਹਾਰਾਜ ਚਰਨਾ ਨਿਮਸ਼ਕਾਰਾਂ ਕਰਦਾ, ਬੇਨਤੀਆਂ ਕਰਦਾ, ਮਹਾਰਾਜ ਕਿਰਪਾ ਕਰੋ ਉਹਦੇ ਸਿੰਗ ਢਾਓ। ਚਲੋ ਸਤਿਗੁਰੂ ਮਹਾਰਾਜ ਜਲ ਫੜਿਆ, ਜਲ ਫੜ ਕੇ ਸਿੰਘ ਸਤਨਾਮ ਵਾਹਿਗੁਰੂ ਕਹਿ ਕੇ ਸਿੰਘਾਂ ਤੇ ਮਾਰਿਆ, ਤੇ ਸਿੰਘ ਠਾਂ ਬਹਿ ਗਏ। ਦੱਸਿਆ ਕਿ ਨਿਗੇ ਰੋਹੜੇ ਲੈ ਗਏ, ਕਹਿੰਦੇ ਮਹਾਰਾਜ ਵੀ ਠੀਕ ਕਰ ਦਿਓ। ਤੇ ਸਤਿਗੁਰ ਨਹੀਂ, ਇਹ ਤੁਹਾਡੀ ਜਦ ਜਣਗੇ, ਤੁਹਾਡੇ ਪਰਿਵਾਰ ਕੋਈ ਬੱਚਾ ਜਨਮ ਰਹੇਗਾ ਨਾ, ਤੇ ਉਹਨੂੰ ਸਿੰਘਾਂ ਦੀਆਂ ਨਿਸ਼ਾਨੀਆਂ ਹੋਇਆ ਕਰਨਗੀਆਂ, ਯਾਦ ਰੱਖੂਗਾ ਕਿ ਸਾਧੂ ਨੇ ਟਿੱਚ ਕੀਤੀ ਸੀ। ਬਾਹਰ ਦੀ ਗੱਲ ਹੈ, ਤਾਂ ਹੀ ਮਹਾਂਪੁਰਸ਼ ਕਹਿੰਦੇ ਸੰਤਾਂ ਨਾਲ ਮਸ਼ਕਰੀ ਕੋਟ ਓਪਨ ਦੀ। ਆ ਜ਼ਿਆਦਾ ਗੋਡ ਉਹ ਵੀ ਗਰਕ ਲਾ ਲਈ ਨਾ ਨਸ਼ਕ ਕਰਕੇ ਦੁਰਾਹੇ ਰਿਸ਼ੀ ਨੂੰ ਸੈਦਾ ਗੱਲ ਬਣਾ ਜਾਣਾ ਸਮਾਂ ਲੱਗਦਾ। ਤੇ ਬਾਈ ਕਮਾਰ ਕਹਿੰਦੇ ਆ ਕਿ ਬਾਈ ਸਿੰਘੀ ਲੜਕੀ ਕਹਿੰਦੀ ਹੈ ਕਿ ਇਹ ਤਾਂ ਸੰਗਤਾਂ ਨੂੰ ਸਾਧੂ ਸੰਤਾਂ ਨੂੰ ਸਗੋਂ ਬੁਰੇ ਵਚਨ ਬੋਲਦਾ ਸੀ, ਟਿੱਚਾਂ ਕਰਦਾ ਹੁੰਦਾ ਸੀ, ਤੇ ਹੁਣ ਦੇਖਾ ਦੇਣ ਡਿਆ। ਸੋ ਏਦਾਂ ਕਰਕੇ ਉਹਨੇ ਕਿਹਾ ਜਦੋਂ ਇੰਨੀ ਖ਼ਬਰ ਹੈ ਕਿ ਇਹ ਪਿਛਲੇ ਮੇਰੇ ਜਨਮ ਦਾ ਮੇਰਾ ਪਤੀ ਹੈ, ਤੇ ਤੂੰ ਬਹਿ ਸੱਜੇ ਪਰਸ਼ਾਦ ਨਾਲ ਵਿਆਹ ਹੋ ਗਿਆ। ਉਹ ਲੜਕੀ ਕਹਿੰਦੀ ਨਹੀਂ ਨਹੀਂ ਇਹ ਭੁਲੇਖਾ, ਮੈਂ ਸੱਜੇ ਪਰਸ਼ਾਦੇ ਨੂੰ ਵਿਆਹ ਨਹੀਂ ਕਿਹਾ, ਮੈਂ ਤੇ ਕੱਲ ਗਿਆ ਪਿਛਲੇ ਜਨਮ ਨੂੰ ਕਿ ਪਿਛਲੇ ਜਨਮ ਦੀ ਕਮਾਈ ਕੀਤੀ, ਇਹਨਾਂ ਨੇ ਚੰਗੇ ਕਰਮ ਕੀਤੇ ਆ, ਕਿਤੇ ਪਾਮ ਪੌਣ ਦਾਨ ਕੀਤੇ ਆ, ਨਾਮ ਜਪਿਆ, ਤੇ ਇਹਨਾਂ ਨੂੰ ਸ਼ਾਹੂਕਾਰਾਂ ਮਿਲ ਗਿਆ, ਤੇ ਗਾਂ ਇਹ ਕੁਝ ਨਹੀਂ ਕਰਦੇ, ਇਹ ਪਿਛਲਾ ਹੀ ਖਾਣ ਡਹਿ ਰਹੇ, ਸੱਜਣਾ ਗਾਂ ਨਹੀਂ ਕੁਛ ਕਰ ਰਿਹਾ, ਜੇ ਗਾਂ ਕੋ ਕਰ ਤੇ ਗਾਂ ਪੁੱਗ ਮਿਲ ਜਾਏ। ਕਥਾ ਵੀਰਬਾਦ ਦੀ ਕਥਾ ਗਰਭ ਦੇ ਵੀਰਬਾਦ ਦੀ ਹੈ, ਸਾਹੀ ਗਿਆਨ ਵਾਲੀ ਹੈ। ਕਹਿੰਦੇ ਅਕਬਰ ਨੇ ਕਿਹਾ ਵੀਰਬਾਲ ਨੂੰ, ਵੀਰਬਾਲ ਕੋਈ ਐਸਾ ਬੰਦਾ ਲਿਆ ਲੱਭ ਕੇ ਜਿਹੜਾ ਤਿੰਨਾਂ ਜਨਮਾਂ ਦਾ ਅਮੀਰ ਹੋਵੇ, ਇੱਕ ਲਿਆ ਬੰਦਾ ਜਿਹੜਾ ਤਿੰਨਾਂ ਜਨਮਾਂ ਦਾ ਗਰੀਬ ਹੋਵੇ। ਵੀਰਬਾਲ ਸਿਆਣਾ ਬੜਾ ਸੀ, ਕਹਿੰਦੇ ਚਲੇ ਗਿਆ ਤੇ ਜਾ ਕੇ ਇੱਕ ਬੰਦਾ ਸ਼ਾਹੂਕਾਰ ਨੇ ਲੰਗਰ ਲਾਇਆ ਸੀ, ਤੇ ਉਹਨੇ ਕਿਸੇ ਨੂੰ ਪੁੱਛਿਆ ਕਿ ਲੰਗਰ ਇਹ ਰੋਜ਼ ਲਾਉਂਦਾ? ਕਹਿੰਦਾ ਰੋਜ਼ ਲਾਉਂਦਾ। ਕਹਿੰਦੇ ਪੈਸੇ ਕਿੰਨੇ ਕੇ? ਉਹਨੇ ਪੈਸੇ ਤਾਂ ਬਹੁਤ ਆ। ਉਹਨੇ ਜਾ ਕੇ ਉਹਨੂੰ ਕਿਹਾ ਕਿ ਤੈਨੂੰ ਰਾਜ ਸੱਦਿਆ ਹੀ। ਇੱਕ ਬੰਦਾ ਘਾਹ ਖੋਤਣ ਡਿਆ ਸੀ, ਤੇ ਉਹਨੂੰ ਜਾ ਕੇ ਪੁੱਛਿਆ ਘਾਹ ਕਿੰਨੇ ਦਾ ਵੇਚਦਾ? ਕਹਿੰਦਾ ਟਕੇ ਦਾ। ਕਹਿੰਦਾ ਟਕੇ ਚੋਂ ਕੋਈ ਦਾਨ ਵੀ ਕਰਦਾ? ਕਹਿੰਦਾ ਦਾਨ ਤੇ ਹੁੰਦਾ ਨੀ, ਟਕੇ ਤਾਂ ਰੋਟੀ ਪੂਰੀ ਹੁੰਦੀ। ਉਹਨੇ ਤੇ ਰਾਜ ਸੱਦਿਆ। ਫਿਰ ਉਹ ਜਾ ਕੇ ਕਹਿਣ ਲੱਗਾ ਜੀ ਆਹ ਤੇ ਸ਼ਾਹੂਕਾਰ ਆ, ਇਹਨੇ ਪਿਛਲੇ ਜਨਮ ਦਾ ਕਿਤੇ ਚ ਦਾਨ ਪੁੰਨ ਕੀਤਾ ਹੋਇਆ, ਪਿੱਛੇ ਸ਼ਾਹੂਕਾਰ ਸੀ ਤੇ ਇਹਨੇ ਦਾਨ ਪੁੰਨ ਕੀਤਾ ਹੋਇਆ ਸੀ, ਤੇ ਇਹਨੂੰ ਹੁਣ ਸ਼ਾਹੂਕਾਰਾਂ ਮਿਲਿਆ, ਹੁਣ ਇਹ ਗਾਂ ਫਿਰ ਲੰਗਰ ਲਾਏ, ਹੁਣ ਫਿਰ ਦਾਨ ਕਰਨ ਡਿਆ, ਤੇ ਇਹਨੂੰ ਹੁਣ ਅਗਲਾ ਜਨਮ ਫਿਰ ਤੀਜੇ ਜਨਮ ਫਿਰ ਸ਼ਾਹੂਕਾਰਾਂ ਮਿਲੂਗਾ। ਆਹ ਗਰੀਬ ਹੈ ਵਿਚਾਰਾ, ਪਿਛਲੇ ਜਨਮ ਕੋਈ ਦਾਨ ਪੁੰਨ ਨਹੀਂ ਕਰ ਸਕਿਆ, ਇਹਦੇ ਘਰ ਗਰੀਬੀ ਹੈ, ਤੇ ਹੁਣ ਇਹ ਦਾਨ ਪੁੰਨ ਗਾਂ ਫਿਰ ਨਹੀਂ ਕਰ ਰਿਹਾ, ਇਹਨੂੰ ਤੀਜੇ ਜਨਮ ਫਿਰ ਗਰੀਬੀ ਮਿਲਣੀ ਹੈ। ਉਹ ਲੜਕੀ ਕਹਿੰਦੀ ਹੈ ਮੈਂ ਤੇ ਪਿਛਲੇ ਜਨਮ ਗਿਆ ਕਿ ਇਹਨਾਂ ਪਿਛਲੇ ਜਨਮ ਕੋਈ ਚੰਗੇ ਕਰਮ ਕੀਤੇ ਹੋਏ ਆ, ਦਾਨ ਪੁੰਨ ਕੀਤਾ, ਭਜਨ ਬੰਦਗੀ ਕੀਤੀ ਹੋਈ ਹੈ, ਤੇ ਇਹਨਾਂ ਨੂੰ ਸ਼ਾਹੂਕਾਰਾਂ ਮਿਲਿਆ, ਅਮੀਰ ਬੜੇ ਹੈ, ਪਰ ਹੁਣ ਇਹ ਕੁਝ ਨਹੀਂ ਕਰਦੇ, ਹੁਣ ਉੱਠਦੇ ਨਾ 8-9 ਵਜੇ। ਆਹ ਵੇਖਣ ਕਿ ਅੱਜ ਕੱਲ੍ਹ ਦੇ ਜਿਹੜੇ ਸ਼ਾਹੂਕਾਰ ਲੋਕ ਹੁੰਦੇ ਆ, ਜਦੋਂ ਉੱਠੋ ਘਰ ਜਾਗੇ ਤਾਂ 8 ਵਜੇ ਨਾ ਉੱਠਦੇ ਆ। ਸਾਡੇ ਕੋਲ ਲੀਡਰ ਸੀ, ਹੈ ਤੇ ਅਕਾਲੀ ਲੀਡਰ ਸੀ, ਉਹ ਚਲੋ ਭਜਨ ਮਿਲ ਗਿਆ, ਸੋ ਉਹਦੇ ਘਰ ਕੰਮ ਸੀ ਤੇ ਗਏ, ਤਾਂ 10 ਵਜੇ ਨਹਾਉਣ ਡਿਆ। ਅਸੀਂ ਬਾਹਰ ਬੈਠੇ, ਉਹ ਕੰਮ ਸੀ ਗੁਰੂ ਘਰ ਦਾ ਵੈਸੇ ਤਾਂ, ਤੇ ਉਹ ਮੁੜ ਕੇ ਸਾਡਾ ਸਿੰਘ ਸੀ, ਉਹ ਕਾਲਾ ਘਰ ਉਹ ਟੱਲੀ ਉਸ ਗਾਵੇ, ਤੇ ਉਹ ਕਿਤੇ ਨਹਾਉਣ ਡਿਆ, ਆਉਂਦਾ ਨਹਾ ਕੇ ਆਉਂਦਾ, ਉਹ ਤੀਜੀਆਂ ਫਿਰ ਡੰਡੀ ਆਖ ਰਕਾਈ, ਤੇ ਉਹ ਨਹਾਉਂਦਾ ਨਹਾਉਂਦਾ ਨਾ ਉਦਾਂ ਹੀ ਕੱਪੜੇ ਪਾਉਣੇ ਤੇ ਸਿਰ ਤੇ ਕੱਪੜਨਾ ਰੱਖਿਆ, ਤੇ ਬਾਂਹ ਸਿਰ ਕਰਕੇ ਕਹਿੰਦਾ ਤੁਸੀਂ ਲੋਕ ਕਿਸੇ ਨੂੰ ਨਹਾਉਣ ਨੀ ਦਿੰਦੇ, ਤੁਸੀਂ ਕਿਸੇ ਨੂੰ ਨਹਾਉਣ ਨੀ ਦੇ ਗਏ ਲੋਕ, ਤੇ ਅਸੀਂ ਬੈਠੇ ਸਾਨੂੰ ਇਹ ਸ਼ਿਦ ਅੰਦਰ ਉੜ ਗਿਆ, ਤੇ ਛੇਤੀ 2 ਮਿੰਟਾਂ ਬਾਗ ਰੇਡੇ ਆ ਗਿਆ, ਪੱਗ ਸਿਰ ਤੇ ਰੱਖ ਕੇ ਕਹਿੰਦਾ ਮਾਫ਼ੀ ਦਿਓ, ਗਲਤੀ ਹੋ ਗਈ, ਮੇਰੇ ਪਿੰਡ ਹੋਰ ਕੋਈ ਜੱਟ ਆਇਆ ਹੋਣਾ। ਮੈਂ ਤਾਂ ਅੱਗੇ ਵਿਚਾਰ ਨੂੰ ਗੁੱਸੇ ਹੋਇਆ, ਤੇ ਇਹ ਮਹਾਂ ਸਰਦਾਰਾਂ ਦਾ ਨਹਾਉਣ ਹੀ ਹੁੰਦਾ, ਤੂੰ ਕਾਹਨੂੰ ਜਾ ਕੇ ਠੋਲ ਡਿਆ, ਕਾਹਨੂੰ ਪਰੇਸ਼ਾਨ ਕਰਨਾ ਹੈ, ਇਹ 10 ਵਜੇ ਨਾ ਮੈਂ ਸਰਦਾਰਾਂ ਦਾ ਮਹਾਂ ਨਹਾਉਣ ਹੀ ਹੁੰਦਾ, ਤੇ ਨਹਾ ਲੈਣ ਦੇ ਉਹਨੂੰ, ਮੈਂ ਤਾਂ ਅੱਗੇ ਗੁੱਸੇ ਹੋਇਆ। ਮੈਂ ਕਿਹਾ ਸੈਦਾਂ ਕੇ ਭਾਵ ਜਿਹੜੇ ਕਈ ਐਸੇ ਹੈ ਕੋਈ ਬਹੁਤਾ ਸ਼ਾਹੂਕਾਰਾ ਕਰਕੇ ਉਹ ਰਾਤ ਦੇ ਹੋਰਨਾਂ ਕੰਮਾਂ 'ਚ ਲੱਗੇ ਰਹਿੰਦੇ ਹੈ, ਤੇ ਉੱਠਦੇ ਅੰਬਰ ਤੇ ਨਹੀਂ ਸਾਂਭਦੇ। ਉਹ ਕਹਿੰਦੀ ਲੜਕੀ ਕਹਿੰਦੀ ਮੈਂ ਤੇ ਇਹਨਾਂ ਨੂੰ ਇਹ ਕਿਹਾ ਕਿ ਪਿਛਲਾ ਹੀ ਖਾਣ ਡਏ ਨੇ, ਗਾਂ ਕੁਝ ਨਹੀਂ ਕਰਨ ਡਏ, ਗਾਂ ਕੁਝ ਬੀਜ ਬੀਜਣਾ ਨਹੀਂ ਬੀਜਦੇ, ਏਦਾਂ ਕਰਕੇ ਮੈਂ ਤੇ ਪਿਛਲੇ ਜਨਮ ਗਿਆ, ਤੋ ਫਿਰ ਉਹਨੂੰ ਵਾਪਸ ਲਿਆਂਦਾ, ਫਿਰ ਉਹਨੇ ਕਿਹਾ ਪਿਛਲੇ ਜਨਮ ਦੀ ਖ਼ਬਰ ਹੈ, ਇਹਨੂੰ ਸੋ ਮਗਰ ਲਗੋ, ਸਾਰੇ ਪਰਿਵਾਰ ਨੂੰ ਮਗਰ ਲਿਆਓ, ਬਈ ਤੁਸੀਂ ਨਾਮ ਜਪੋ, ਵੇਖੋ ਮੈਂ ਨਾਮ ਜਪਦੀ ਹੈ, ਚੰਗੇ ਕਰਮ ਕਰਦੀ, ਮੈਨੂੰ ਚੰਗੇ ਸਹੁਰੇ ਮਿਲੇ, ਮੇਰਾ ਨਾ ਸਤਿਕਾਰ ਹੁੰਦਾ, ਤੋ ਮੈਂ ਤੇ ਬਹਿ ਗਿਆ ਕਿ ਪਿਛਲੇ ਜਨਮ ਦੀ ਖਾ ਰਹੇ ਹਾਂ, ਗਾਂ ਕੁਝ ਨਹੀਂ ਹੋ ਰਿਹਾ, ਸੋ ਏਦਾਂ ਕਰਕੇ ਆਓ ਆਪਾਂ ਸਾਰੇ ਬਾਣੀ ਪੜਿਆ ਕਰੀਏ। ਸਾਰਾ ਪਰਿਵਾਰ ਲੜਕੀ ਨੇ ਗੁਰਬਾਣੀ ਪੜ੍ਹਨ ਤੇ ਲਾ ਦਾ ਕੁਛ ਸਿੱਖੀ ਵਿੱਚ ਆ ਗਿਆ। ਇੱਥੇ ਬਾਈ ਜੀ ਕਥਨ ਕਰਦੇ ਆ, ਫਿਰ ਪੜੋ ਪੰਗਦੀ ਜੀ,
ਜਪ ਤਪ ਸੰਜਮ ਨੇਮ ਕਰਾਵੇ।
ਕਹਿੰਦੇ ਜਿਹੜਾ ਗੁਰੂ ਕਾ ਖਾਲਸਾ ਪਹਿਲਾਂ ਜਪ ਤਪ ਕਰਦਾ ਸੀ, ਨੇਮ ਕਰਾਉਂਦਾ, ਨਿਤ ਨੇਮੀ ਕਰਦਾ ਸੀ, ਬਾਣੀ ਸਿਖਾਉਂਦੇ, ਕਥਾ ਕਰਦੇ ਸਨ, ਕੋਈ ਨਜ਼ਰ ਨਹੀਂ ਆ ਰਿਹਾ, ਜਪ ਤਪ ਕਰਦੇ ਸੀ, ਅੰਮ੍ਰਿਤ ਤੇ ਉੱਠ ਗਏ, ਜਪ ਤਪ ਉਹਨੂੰ ਕਹਿੰਦੇ ਅੰਮ੍ਰਿਤ ਤੇ ਉੱਠਣਾ, ਹੱਟਣਾ ਬਸ, ਹੱਟਣਾ ਉੱਠ ਬਹਿਣਾ, ਕਿ ਅੰਮ੍ਰਿਤ ਤੇ ਉੱਠਣਾ ਬਹੁਤ ਕਠਿਨ ਹੈ। ਇੱਕ ਰੰਗ ਗੁਰੂ ਨਾਨਕ ਸਾਹਿਬ ਜਾ ਰਿਹਾ ਸੀ, ਅੰਮ੍ਰਿਤ ਵੇਲਾ ਹੋਇਆ, 2:30 ਦਾ ਟਾਈਮ ਹੈ, ਸ੍ਰੀ ਗੁਰੂ ਨਾਨਕ ਜੀ ਬਾਹਰ ਗਏ, ਅਗਲੇ ਮੇਰੇ ਇੱਕ ਬੰਦਾ ਖਲੋਤਾ ਹੋਇਆ, ਬੰਦੇ ਦੀਆਂ ਬੜੀਆਂ ਬੜੀਆਂ ਬਾਹਾਂ, ਤੇ ਉਹਨੇ ਹੱਥ ਜਾਲ ਫੜਿਆ, ਬਹੁਤ ਉੱਚਾ ਸਮਾਨ ਨੂੰ ਚੋਟੀ ਲੱਗੀ ਹੋਈ ਉਹਦੀ, ਤੇ ਬੜੀਆਂ ਬੜੀਆਂ ਨਵੀਆਂ ਬਾਹਾਂ ਦੇ ਜਾਲ ਫੜਿਆ ਉਹਦੇ ਹੱਥ ਚ ਉਹਦੇ, ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਜੀ ਕਹਿੰਦੇ ਤੂੰ ਕੌਣ ਹੈ? ਅੰਮ੍ਰਿਤ ਵੇ ਐਡਾ ਭਿਆਨ ਗੁਰੂ ਖਾਇਆ ਮੈਨੂੰ? ਉਹ ਕਹਿੰਦਾ ਮਹਾਰਾਜ, ਮਹਾਰਾਜ ਚਰਨਾਂ ਦਾ ਨਮਸਕਾਰ ਕੀਤੀ, ਕਹਿੰਦਾ ਮਹਾਰਾਜ ਮੈਂ ਕਲਜੁਗਾ, ਤੇ ਸਤਿਗੁਰੂ ਦੇ ਹੱਥ ਕੀ ਫੜਿਆ ਹੋਇਆ ਜੀ? ਕਹਿੰਦੇ ਜਾਲ ਫੜਿਆ ਹੋਇਆ। ਸਤਿਗੁਰੂ ਦੇ ਕਾਹਦੇ ਹੱਥ ਫੜਿਆ ਹੋਇਆ ਜੀ? ਕਹਿੰਦਾ ਮਹਾਰਾਜ ਕਲਜੁਗ ਉੱਤੇ ਪਾਉਣ ਲੱਗਾਂਗੇ, ਅੰਮ੍ਰਿਤ ਉੱਠ ਕੇ ਨਾਮ ਨਾ ਜਪ ਲੈਣ, ਸਿਰ ਤਾਂ ਹੀ ਦਸਵੇਂ ਪਾਤਸ਼ਾਹ ਬਣ ਗਿਆ, ਛੁੱਟੋ ਕਾਲ ਜਾਤ ਦੇ ਤਵੀ ਤੈਨ ਚਰਨ ਲਪਟਿਆ, ਕਿ ਕਾਲਯੁਗ ਜੇ ਜਾਤ ਤੋਂ ਬਚਣਾ ਤੇ ਗੁਰੂ ਦੇ ਚਰਨ ਫੜ ਲਓ, ਚਰਨਾ ਛੱਡੋ। ਏਦਾਂ ਭਾਈ ਕਥਨ ਕਰਦੇ ਨੇ ਕਿ ਉਹਦੇ ਗੁਰੂ ਕੇ ਪਿਆਰੇ ਜਪ ਤਪ ਕਰਦੇ ਸਨ, ਹੱਡ ਤਪ ਕਰਦੇ ਸੀ, ਸਿਮਰਨ ਕਰਦੇ, ਕੋਈ ਨਜ਼ਰ ਨਹੀਂ ਆਉਂਦਾ।
ਅਕਾਲ ਅਕਾਲ ਕਹਿ ਸੀਸ ਚੜਾਵੇ,
ਏਦਾਂ ਜਿਹੜੇ ਗੁਰੂ ਕੇ ਪਿਆਰੇ ਅਕਾਲ ਅਕਾਲ ਉੱਚੀ ਉੱਚੀ ਜਗਾਲੇ ਜਾਂਦੇ, ਨਹੀਂ ਚੜਾਉਂਦੇ, ਨਜ਼ਰ ਨਹੀਂ ਆਉਂਦੇ। ਅਕਾਲ ਅਕਾਲ ਜੀ ਵੀ ਗੁਰੂ ਕੇ ਸਿੰਘ ਜਿਹੜੇ ਕਿਤੇ ਸ਼ਬਦ ਪੜਨਗੇ, ਤੇ ਜਦੋਂ ਜਗਾਰਾ ਜਾਣੇ ਗੁਰਬਰਾ ਅਕਾਲ ਦਾ ਜਗਾਰਾ ਵਜਾਉਣਗੇ। ਸੋ ਗੁਰਬਰਾ ਅਕਾਲ ਜਦੋਂ ਗੁਰੂ ਨਾਨਕ ਜੀ ਗੜ੍ਹ ਬਦਾਤ ਗਏ ਨੇ, ਉਸੇ ਜਦੋਂ ਸਾਰਾ ਨਗਰ ਚੜ ਕੇ ਆ ਗਿਆ ਤੇ ਮਾਰੋ ਸ਼ਬਦ ਪੜਿਆ ਗੁਰਬਰਾ ਅਕਾਲ, ਇਹ ਜਾਸ ਦਾ ਸ਼ਬਦ ਜਦ ਤੇ ਪੜਿਆ ਗੁਰੂ ਨਾਨਕ ਦੇ ਗੜ੍ਹ ਦਾ ਜੇ ਪੜਿਆ ਤੇ ਸਾਰੀ ਕਹਿੰਦੇ ਨਗਰੀ ਸੁਣ ਮੁਣ, ਇਹ ਸ਼ਬਦ ਸੁਣਨਾ ਸਾਰੇ ਸੁਰਤੀ ਨਿਰੰਕਾਰ ਨਾਲ ਜੁੜ ਗਈ। ਸੁਣ ਮੁਣ ਜਿਹੜੀ ਪੱਥਰ ਹੋ ਗਈ ਮਹਾਂਪੁਰਖ ਦੇ, ਸੁਣ ਮੁਣ ਇਹ ਸੁਰਤੀ ਸ਼ਬਦ ਨਾਲ ਹੀ ਅੱਜ ਕਥਮ ਪੜਦਾ ਆਉਣਾ, ਜੋ ਸੱਜਣ ਠੱਗ ਨੂੰ ਗੁਰੂ ਨਾਨਕ ਮਿਲੇ ਤੇ ਜਦੋਂ ਸ਼ਬਦ ਪੜਿਆ ਗਿਆ ਸੁਣਾ, ਕੋਈ ਅਸਰ ਹੋਇਆ ਹੀ? ਕਹਿੰਦਾ ਮਹਾਰਾਜ ਮੇਰੇ ਪਰਦੇ ਕੱਖ ਨਹੀਂ ਜਾ ਗਿਆ, ਅਸਰ ਕੀ ਹੋਣਾ, ਮੈਂ ਤੇ ਕਰਕ ਹੋ ਗਿਆ, ਉਦਾਂ ਹੀ ਮੇਰੇ ਸਾਰੇ ਹੰਕਾਰ ਹੀ ਖਤਮ ਹੋ ਗਏ ਸ਼ਬਦ ਸੁਣਨ ਨਾਲ, ਐਸੀ ਮਨ ਬਖਸ਼ਿਸ਼ ਹੋ ਗਈ ਹੈ। ਸੋ ਏਦਾਂ ਬਣਿਆ ਸਮਾਂ ਲੱਗਦਾ। ਸੋ ਏਦਾਂ ਕਰਕੇ ਜੇ ਵੀ ਗੁਰੂ ਕੇ ਸਿੰਘ ਜੇ ਪ੍ਰਾਤਨ ਨੇ ਨਾ, ਜਦੋਂ ਕੋਈ ਤੁਰੇ ਜਾਂਦੇ ਜਗ੍ਹਾ ਜਗ੍ਹਾ ਗੁਰਬਰਾ ਅਕਾਲ ਗੁਰਬਰਾ ਅਕਾਲ। ਇੱਕ ਦਿਨ ਕਹਿੰਦਾ ਮੈਂ ਆਪਦੇ ਘਰ ਗਿਆ ਤੇ ਸਾਡਾ ਸੁਭਾਅ ਬਣਿਆ ਕਿ ਜਦੋਂ ਘਰ ਜਾਣਾ ਚਕਾਰਾ ਜਾ ਕੇ ਬੂਹੇ ਵੱਲ ਵੜਨਾ ਗੁਰਬਰਾ ਅਕਾਲ। ਸੋ ਏਦਾਂ ਕਰਕੇ ਆਪਦੇ ਘਰ ਗਿਆ ਨਾ, ਇੱਕ ਦਿਨ ਕਾਫੀ ਚੰਗੀ ਗੱਲ ਹੈ, ਤੇ ਮੈਂ ਵਰਦਿਆਂ ਚਕਾਰਾ ਗਿਆ ਗੁਰਬਰਾ ਅਕਾਲ, ਤੇ ਮੁੜ ਕੇ ਨਾ ਮੇਰੇ ਅੰਦਰ ਮਨ ਚ ਵਿਚਾਰ ਆਈ, ਮੈਂ ਕਿਹਾ ਚੰਗਾ ਹੀ ਹੋ ਗਿਆ, ਸਾਡੇ ਵੱਡੇ ਹੁੰਦੇ ਬਜ਼ੁਰਗ ਬਾਬੇ ਸਾਡੇ ਬਾਬਾ ਜੀ, ਤੇ ਉਹਨਾਂ ਜਦੋਂ ਘਰ ਆਉਣਾ ਨਾ ਉਹਨਾਂ ਨੂੰ ਖੰਘੂਰਾ ਮਾਰਨਾ, ਵੀ ਖੰਘੂਰਾ ਮਾਰਨਾ ਵੀ ਲੜਕੀਆਂ ਸਿਰ ਤੇ ਕਿਹੜਾ ਲੈਣਗੀਆਂ, ਤੇ ਮੈਂ ਚਲੋ ਚੰਗਾ ਹੋ ਗਿਆ, ਸਾਨੂੰ ਵੀ ਗੁਰਬਰ ਅਕਾਲ ਦਾ ਸ਼ਬਦ ਸਾਨੂੰ ਕੰਠ ਹੋ ਗਿਆ, ਸਾਨੂੰ ਖੰਘੂਰੇ ਤੋਂ ਬਚ ਜਾਵਾਂਗੇ, ਜੇ ਵੱਡੇ ਹੋ ਜਾ ਬੁੱਢੇ ਹੋ ਜਾਵਾਂਗੇ, ਜੇ ਘਰ ਜਾਇਆ ਕਰਾਂਗੇ ਤੇ ਗੁਰਬਰ ਸ਼ਬਦ ਤੇ ਜਗਾ ਜਗਾਰਾ ਜਾ ਲਿਆ ਕਰਾਂਗੇ, ਬਾਹਰ ਰੱਬ ਨਾਲ ਰੱਬ ਯਾਦ ਆ ਜਾ ਕਰੂਗਾ। ਸੋ ਏਦਾਂ ਕਰਕੇ ਬਾਬ ਗੁਰੂ ਕੀ ਸਿੰਘ ਪ੍ਰਾਤਨ ਜਿਹੜੀ ਸੀ ਏਦਾਂ ਜਗਾਰਾ ਵਜਾਉਂਦੀ ਸੀ, ਗਲੀ ਤੁਰਿਆ ਜਾਣਾ ਘਰ ਵੀ ਗਿਰ ਜਾਣਾ ਤਾਂ ਵੀ ਕਹਿਣਾ ਗੁਰਬਰਾ ਅਕਾਲ। ਤੇ ਇੱਥੇ ਭਾਈ ਬਲਾਗਾ ਸਿੰਘ ਮਹਤਾਬ ਸਿੰਘ ਜਿਹੜੇ ਗੁਰੂ ਕੇ ਸਿੰਘ ਪਿੰਡਾਂ ਵਿੱਚ ਜਗਾਰੇ ਗਜਾਉਂਦੇ, ਹੁਣ ਤੇ ਜਗਾਰਾ ਵੀ ਆਵਾਜ਼ ਨਹੀਂ ਆਉਂਦੀ।
ਅਬ ਹੈ ਤੁਮ ਹੀ ਸੇ ਉਹਾਂ ਸਿੰਘ,
ਤੇ ਕਹਿੰਦਾ ਏਦਾਂ ਕਰਕੇ ਉੱਥੇ ਹੁਣ ਕੋਈ ਵੀ ਨਜ਼ਰ ਸਿੰਘ ਨੀ ਉੱਥੇ ਆ ਰਿਹਾ।
ਗਏ ਨਾਥ ਕਰ ਲੰਬੀ ਡੇਂਗ,
ਏਦਾਂ ਕਰਕੇ ਗੁਰੂ ਕੇ ਸਿੰਘ ਲੰਮਾ ਆਸਰਾ ਕਰ ਦੂਰ ਦੂਰ ਨੱਠ ਕੇ ਚਲੇ ਗਏ, ਰਜੀਰੀਆ ਛੱਡ ਕੇ ਚਲੇ ਗਏ। ਦੱਸਿਆ ਕਥਾ ਜੀ ਬਹੁਤ ਸਿੰਘ ਘਟਨ ਕਰਕੇ ਸਿੰਘਾਂ ਨੇ ਗੁਰਮਤਾ ਕਰਕੇ ਬਾਅਦ ਦੇ ਦੂਰ ਚਲੇ ਗਏ ਸਨ, ਏਦਾਂ ਹਾਲ ਦੱਸ ਰਿਹਾ ਭਾਈ ਬਲਾਕਾ ਸਿੰਘ ਜੀ। ਇੱਥੇ ਸਮਾਪਤੀ ਦੀ ਕਥਾ ਕੱਲ ਨੂੰ ਚੱਲੇਗੀ ਗੁਰੂ ਕੇ ਪਿਆਰਿਓ, ਟਾਈਮ ਹੋ ਗਿਆ ਨਾਲੇ, ਤੇ ਨਾਲ ਹੀ ਫਿਰ ਨਾਲੇ ਕੱਲ ਨੂੰ ਇਹ ਮੱਸੇ ਲੰਗਰ ਦੀ ਸਮਾਪਤੀ ਹੋ ਜਾਵੇ ਤੇ ਨਾਲ ਹੀ। ਸੋ ਏਦਾਂ ਕਰਕੇ ਇੱਥੇ ਅੱਜ ਸਮਾਪਤੀ, ਜੇ ਵਿਚਾਰ ਕਰਦੇ ਹਾਂ ਕੁਛ ਹੋ ਗਈ ਹੋਵੇ, ਸਤਿਗੁਰੂ ਮਹਾਰਾਜ ਜੀ ਸਾਧ ਸੰਗਤ ਪੁੱਛਣ ਯੋਗ ਹੈ, ਗੁਰੂ ਕੇ ਪਿਆਰਿਓ ਆਇਆ ਕਰੋ ਇਹ ਗੁਰੂ ਕਾ ਇਤਿਹਾਸ ਸੁਣਨ ਨਾਲ। ਇੱਕ ਇਹ ਨੀ ਭਾਈ ਮਹਤਾਬ ਸਿੰਘ ਦੀ ਗੱਲ ਚੱਲ ਰਹੀ ਹੈ, ਇਹਦੇ ਵਿੱਚ ਹੋਰ ਹਵਾਲੇ ਜਿਹੜੇ ਮਿਲਦੇ ਆ, ਇਹ ਵੀ ਕਈ ਇਹੋ ਜਿਹੇ ਹੁੰਦੇ ਆ ਜਿਹੜੇ ਆਪਾਂ ਅਸਾਂ ਵੀ ਕਈ ਸੁਣਿਆ ਤੇ ਉਹ ਕੋਈ ਕਥਾ ਕਰਦਾ ਯਾਦ ਆ ਜਾਂਦੇ। ਸੋ ਏਦਾਂ ਕਰਕੇ ਬੰਦੇ ਦਾ ਜੀਵਨ ਬਣ ਜਾਂਦਾ ਹੈ ਕਿ ਆਪਾਂ ਕੀ ਕਰ ਰਹੇ ਹਾਂ, ਸਾਨੂੰ ਕੀ ਕਰਨਾ ਚਾਹੀਦਾ, ਕਿਹੋ ਜਿਹਾ ਜੀਵਨ ਧਾਰਨਾ ਚਾਹੀਦਾ। ਸੋ ਏਦਾਂ ਕਰਕੇ ਇਹਦੇ ਜਿਹੜਾ ਆਸਰਾ ਹੁੰਦਾ ਸਾਖੀ ਦਾ ਨਾਲ ਰੱਖਣਾ। ਸੋ ਏਦਾਂ ਕਰਕੇ ਆਣ ਕੇ ਸੁਣ ਕਰਕੇ, ਭਾਵੇਂ ਸੁਖੀ ਹੋ, ਪਹਿਲਾਂ ਸੁਣੀ ਹੋ, ਇਹ ਨੀ ਕਹਿਣਾ ਕਿ ਮੈਂ ਭਾਈ ਮਹਤਾਬ ਸਿੰਘ ਸਾਖੀ ਦੇ ਅੱਗੇ ਸੁਣੀ ਹੈ, ਮੱਸੇ ਰੰਗਣ ਦੇ ਅੱਗੇ ਸੁਣੀ ਹੈ, ਪਰ ਇਹਦੇ ਨਾਲ ਹੋਰ ਜੇ ਵਾਡੇ ਐਸੇ ਕੋਈ ਜੀਣ ਵਾਲੇ ਹੁੰਦੇ ਆ, ਉਹ ਮਨੁੱਖ ਸੁਣਨ ਨਾਲ ਹੀ ਮਨੁੱਖ ਦਾ ਆਪਦਾ ਜੀਣ ਬਣ ਜਾਂਦਾ। ਜਿੱਦਾਂ ਮਾਰੇ ਸਦੂ ਗਏ ਆਤਮ ਰਸ ਜੋ ਜਾਣੀ ਸੋਹੇ ਖਾਸ ਜੀ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚ ਕਰਨ ਲੱਗੇ। ਸੋ ਏਦਾਂ ਕਰਕੇ ਉਹਨੂੰ ਆਤਮ ਰਸ ਸਿਰਦੇ ਚੋਂ ਨਾਮ ਦਾ ਸਵਾਦ ਆਉਂਦਾ ਐਸੇ ਵਿਚਾਰ ਸੁਣਨ ਨਾਲ। ਸੋ ਇੱਥੇ ਸਮਾਪਤੀ ਹੈ, ਜੇ ਕੋਈ ਵਿਚਾਰ ਕਰਦੇ ਹਾਂ ਕੁਝ ਹੋ ਗਈ ਹੋਵੇ, ਸਤਿਗੁਰੂ ਮਹਾਰਾਜ ਜੀ ਸਾਧ ਸੰਗੋਸ਼ਣ ਯੋਗ ਹੈ। ਸੋ ਬੜੀ ਖੁਸ਼ੀ ਹੋਈ ਹੈ ਜੀ, ਇੱਥੇ ਇੱਕ ਪ੍ਰਭੂ ਸਮਾਮ ਪੁਰਖ ਵੀ ਆਏ ਸੀ, ਸੋ ਇਹਨਾਂ ਵੀ ਅੱਜ ਸੰਗਤ ਹੋਈ ਹੈ। ਸੋ ਏਦਾਂ ਕਰਕੇ ਇੱਥੇ ਅੱਜ ਪ੍ਰੋਗਰਾਮ ਸੀਗਾ ਕਥਾ ਦਾ ਵੀ, ਸੋ ਉਹ ਵੀ ਦੱਸਿਆ ਉਹਨਾਂ ਸੋਮਵਾਰ ਗਏ ਸੀ ਨਾ, ਸ਼ਨੀਵਾਰ 6 ਵਜੇ ਨਾਲ। ਸੋ ਏਦਾਂ ਕਰਕੇ ਉਹ ਦੇਣਗੇ। ਸੋ ਹੋਲੇ ਮਹੱਲੇ ਬਾਰੇ ਉਹਨਾਂ ਨੇ ਉੱਥੇ ਵੀ ਘੰਟਾ ਕਰਕੇ ਹੁਣ ਉੱਥੇ ਤੁਰੇ ਹੋਣ ਡਿਆ ਜੀ, ਸੋ ਉਹ ਵੀ ਚਾਹੇ ਆਜੂਗਾ ਸੰਗਤਾਂ ਘਰ ਘਰ ਸੁਣ ਲੈਣਗੀਆਂ ਹੋਲੇ ਮਹੱਲੇ ਬਾਰੇ, ਜਾਂ ਗੁਰਮਤ ਮਨ ਨਾਲ ਹੀ ਇਹ ਗੁਰਮੰਤਰ ਦਾ ਤੇ ਨਾਲ ਹੋਲੇ ਮਹੱਲੇ ਦਾ ਉਹ ਪੌਣੇ ਘੰਟੇ ਦੀ ਕਥਾ ਉਹ ਨਾਲ ਦੇਣਗੇ ਚੈਨਲ ਵਿੱਚ। ਸੋ ਏਦਾਂ ਕਰਕੇ ਉਹ ਇੱਥੇ ਹੁਣ ਸਮਾਪਤੀ, ਕੱਲ ਨੂੰ ਫਿਰ ਟਾਈਮ ਨਾ ਆਓ ਨਾ ਹੋ ਦੱਸਦਿਆ ਕਰੋ ਸੰਗਤ ਨੂੰ ਵੀ। ਸੋ ਏਦਾਂ ਕਰੋ, ਸੰਗਤ ਕਿਉਂ ਸੰਨਵਾਦ ਤੇ ਨੀ ਗਏ, ਕੱਲ ਨੂੰ ਇੱਕ ਸਿੰਘ ਕਹਿੰਦਾ ਵੀ ਸੰਗਤ ਥੋੜੀ, ਮੈਂ ਕਿਹਾ ਨੀ ਆਪਣੀ ਜੇ ਡਿਊਟੀ ਹੈ, ਸੰਗਤ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ। ਸੋ ਏਦਾਂ ਕਰਕੇ ਆਪਣੇ ਆਪਾਂ ਦੀ ਡਿਊਟੀ ਨਹੀਂ ਸੰਗਤ, ਬਾਕੀ ਸੁਣ ਰਿਹਾ ਸੰਗਤ ਨੂੰ ਜਸਾਜੀ ਉਦਿਆ ਦਿੰਦੇ ਨੇ, ਨਹੀਂ ਤਾਂ ਨਿਕਲੇ ਹੋਣੇ ਇਕੱਲੇ ਕਹਿੰਦਾ ਬਾਤਾਂ ਪਾਉਂਦੇ, ਕਿੰਨਾ ਘੰਟਾ ਘੰਟਾ ਇੱਕ ਬੰਦੇ ਨੇ ਬਾਤ ਸੁਣਨੀ ਦੂਜੇ ਬਾਤ ਪਾਈ ਜਾਣੀ, ਤੇ ਇਕੱਲੇ ਨਾਲ ਹੀ ਘੰਟਾ ਘੰਟਾ ਬਾਤਾਂ ਸਾਨੂੰ ਆਉਂਦੇ ਰਹਿਣਾ, ਤੇ ਮੈਂ ਇਕੱਲੇ ਤਾਂ ਫਿਰ ਵੀ ਜ਼ਿਆਦਾ ਨੇ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਚ, ਤੇ ਮਾਰੀ ਦੀਆਂ ਖੁਸ਼ੀਆਂ ਲੈਣੀਆਂ ਆਪਾਂ, ਪਰ ਫਿਰ ਵੀ ਸੰਗਤ ਨੂੰ ਆਉਣਾ ਚਾਹੀਦਾ, ਸੁਣਨ ਦੇ ਨਾਲ ਮਨੁੱਖ ਦੀ ਵਿਵਸਥਾ ਬਣਦੀ ਹੈ। ਸੋ ਸੇਵਾ ਸਿਮਰਨ ਕਰਕੇ ਆਪਦਾ ਜੀਵਨ ਸਫਲ ਬਣਾਉਣਾ ਕਰੋ। ਹੇ ਅਜੁਤ ਹੇ ਬਾਰ ਬ੍ਰਹਮ ਅਵਨਾਸੀ
ਰੁਗਨਾਸ
ਹੇ ਪੂਰਨ ਹੇ ਸਰਵ ਮੈਂ ਦੁਖ ਭੰਜਣ ਗੁਣ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਦੇ ਹੇ ਗੋਬਿੰਦ ਹੇ ਗੁਣ ਨਿਧਾਨ ਜਾਗੇ ਸਦਾ ਬਵੇ ਹੇ ਅਪਰੰਪਰ ਹਰ ਹਰੇ ਹੈ ਵੀ ਓਮਣ ਹਾਰ ਹੇ ਸੰਤਾਂ ਗੇ ਸਦਾ ਸੰਗ ਨੇ ਧਾਰਾਇਆ ਦਾ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਗੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਆਏ ਪ੍ਰਭ ਸਰਨਾਗ ਦੀ ਕਿਰਪਾ ਨਿਧ ਦਿਆ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਬਰਾਜ ਰਹੀ ਸ੍ਰੀ ਅਬਜਲ ਨਗਰ
ਅਪਾਰ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ
ਮਾਰ
ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ
ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਿੰਡ ਸਾਧ ਤੇਰਾ ਵਾਹਿਗੁਰੂ ਕਉ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ।